ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਬਰਤਾਰ, ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸੁਣੋ ਸਪੁਰਖ ਖਾਲਸੇ, ਜਿਮ ਥੋੜਨ ਬਹੁਤੇ ਜੀਤ, ਹਮਾਰੇ ਦਾਦੇ ਥੋਕਿਓ, ਮਰਨ ਧਰਮ ਧਰ ਜੀਤ, ਸੁਣੋ ਸਪੁਰਖ ਖਾਲਸੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ, ਗਹਿਰ ਗੰਭੀਰ ਸਤਿਗੁਰ ਪੁਰਖ ਅਗਾਧ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ ਸਰਬੰਸ ਦਾਨੀ ਵਾਲੀਏ ਦੋ ਜਹਾਨ, ਸਾਹਿਬ ਕਮਾਲ ਅੰਮ੍ਰਿਤ ਕੇ ਦਾਤੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਣ, ਤਖਤ ਦੇ ਮਾਲਕ, ਗੱਦੀ ਉੱਪਰ ਸੁਭਾਏ ਮਾਨ, ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ, ਜੋ ਗੁਰੂ ਜੀ ਦੇ ਮਹਾਨ ਪਵਿੱਤਰ ਦਰਸ਼ਨ ਕਰਕੇ ਆਪਣੇ ਇਸ ਮਨੁੱਖਾ ਦੇਹ ਨੂੰ ਇਸ ਸਰੀਰ ਨੂੰ ਸਫਲਾ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕਿਰਪਾ ਕੀਤੀ ਹੈ, ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹਨ, ਆਪ ਸੰਗਤਾਂ ਬੜੇ ਪਿਆਰ ਸਤਿਕਾਰ ਅਦਬ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਹੋਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਥਾ ਸ਼ਕਤ ਭੇਟਾਵਾਂ ਚੜ੍ਹਾਉਂਦੇ ਹੋਏ ਆਪਣੀਆਂ ਮਨ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਪੂਰਨ ਕਰ ਰਹੇ ਹੋ। ਗੁਰੂ ਦੀ ਮਿਹਰ ਨਾਲ ਜੋ ਆਪਾਂ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਹੈ ਸਾਧਸੰਗ ਜੀ, ਉਸਦਾ ਸਮਾਂ ਹੋਇਆ ਹੈ। ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਕਿ ਜਦੋਂ ਨਾਦਰ ਸ਼ਾਹ ਇਰਾਨ ਨੂੰ ਚਲਿਆ ਗਿਆ, ਜ਼ਕਰੀਆ ਖਾਨ ਨੂੰ ਇਹ ਕਹਿ ਕੇ ਵੀ ਇਹ ਖਾਲਸੇ ਦਾ ਇੱਕ ਦਿਨ ਰਾਜ ਹੋ ਜਾਣਾ ਹੈ, ਜ਼ਕਰੀਆ ਖਾਨ ਨੂੰ ਬੜੀ ਖਿੱਚ ਚੜ੍ਹੀ, ਇਸ ਨੇ ਜ਼ੁਲਮ ਦੀਆਂ ਹਨੇਰੀਆਂ ਬੰਨ ਦਿੱਤੀਆਂ। ਇਸ ਨੇ ਐਲਾਨ ਕਰ ਦਿੱਤਾ ਵੀ ਜਿੱਥੇ ਕੋਈ ਕੇਸਾਧਾਰੀ ਸਿੰਘ ਸਿੱਖ ਦਿਸਦਾ ਹੈ, ਉਹਦਾ ਜਿਹੜਾ ਹੈ ਉਹਨੂੰ ਮਾਰ ਕੇ ਉਹਦੇ ਕੇਸ ਕੱਟ ਕੇ ਦੱਸਣ ਵਾਲੇ ਨੂੰ ਜਿਹੜਾ ਨਾਮ ਦਿੱਤਾ ਜਾਵੇਗਾ। ਜਿਹੜੇ ਲਾਲਚੀ ਲੋਕ ਜਿਸ ਤਰ੍ਹਾਂ ਕੁੱਤੇ ਹਲਕੇ ਦੇ ਮੁੱਖ ਨੂੰ, ਉਹਦੇ ਮੂੰਹ ਨੂੰ ਜਦੋਂ ਖੂਨ ਲੱਗ ਜਾਂਦਾ ਹੈ ਬੰਦੇ ਦਾ, ਉਹ ਵੱਢਣੋਂ ਨਹੀਂ ਹਟਦਾ ਹੈ। ਜਿਹੜੇ ਹੁਣ ਲਾਲਚੀ ਕੁੱਤੇ ਲੋਕ ਹੈ, ਉਹਨਾਂ ਲਾਲਚੀ ਲੋਕਾਂ ਨੇ ਸਿੰਘਾਂ ਨੂੰ ਪਕੜ ਪਕੜ ਕੇ ਫੜਾਉਣਾ ਸ਼ੁਰੂ ਕਰ ਦਿੱਤਾ। ਕਈਆਂ ਨੇ ਤਾਂ ਆਪਣੇ ਲੜਕੀਆਂ ਨੂੰ ਹੀ ਉਹਨਾਂ ਦੀ ਗਰਦਨਾਂ ਕੱਟ ਕੱਟ ਕੇ ਲੈ ਜਾਂਦੇ ਅਤੇ ਨਾਮ ਲੈਂਦੇ। ਜ਼ਕਰੀਆ ਖਾਨ ਨੇ ਕਹਿ ਦਿੱਤਾ ਵੀ ਜਿਹੜਾ ਕੋਈ ਉਹਨਾਂ ਦੀ ਮਦਦ ਕਰੇਗਾ ਉਹਦਾ ਵੀ ਬਾਲ ਬੱਚਾ ਕਹਾਣੀ ਪੀੜ ਦਿੱਤਾ ਜਾਵੇਗਾ, ਅਤੇ ਜਿਹੜਾ ਉਹਨਾਂ ਨੂੰ ਮਾਰ ਕੇ ਮੇਰੇ ਪਾਸ ਆਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ। ਦੇਸ਼ ਮੈਂ ਆਪਣੇ ਇਲਾਕੇ ਵਿੱਚ ਕੋਈ ਸਿੰਘ ਰਹਿਣ ਨਹੀਂ ਦੇਣਾ ਹੈ। ਜਿਸ ਖਾਲਸੇ ਨੂੰ ਗੁਰੂ ਜੀ ਨੇ ਕਿਹਾ ਸੀ ਖਾਲਸਾ ਹੋਵੇ ਖੁਦ ਖੁਦਾ, ਜਿਨ ਖੂਬੀ ਖੂਬ ਖੁਦਾਏ ਆਲ ਨਾ ਮਾਨੇ ਆਨ ਕੀ ਬਿਨ ਸੱਚੇ ਗੋਬਿੰਦ ਪਾਤਸ਼ਾਹੇ। ਜੋ ਖਾਲਸਾ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਿਨਾਂ ਜਾਂ ਪਰਮੇਸ਼ੁਰ ਤੋਂ ਬਿਨਾਂ ਕਿਸੇ ਦੀ ਆਮ ਕਰੋੜ ਨਹੀਂ ਸੀ ਮੰਨਦਾ। ਜ਼ਕਰੀਆ ਖਾਨ ਨੇ ਧਾਰ ਲਈ ਵੀ ਉਹਨਾਂ ਦਾ ਨਾਮ ਨਿਸ਼ਾਨ ਮਿਟਾ ਦੇਣਾ ਹੈ ਮੈਂ। ਇੰਨੇ ਸਾਧ ਸੰਗਤ ਜੀ ਇੰਨੇ ਜ਼ੁਲਮ ਕੀਤੇ, ਨਾਮ ਰੱਖ ਦਿੱਤੇ। ਇਹ ਕਹਿਣ ਲੱਗਾ ਦਸ ਲੈ ਬਤਾਵੇ ਸੋ, ਵੀਸ ਲੈ ਦਿਖਾਵੇ ਕੋ, ਚਾਲੀ ਲੈਵੇ ਸੋ, ਜੋ ਬੱਕਰ ਲਿਆਏ ਹੈ ਸੀਸ ਕੱਟ ਲਿਆਵੇ, ਜੋ 800 ਰੁਪਈਏ ਪਾਵੇ, ਕੇਸ ਜੋ ਦਿਖਾਵੇ ਮੂੰਡ 150 ਪਾਏ ਹੈ। ਜਿਹੜਾ ਸਿੰਘਾਂ ਨੂੰ ਦੱਸ ਪਾਊਗਾ ਵੀ ਫਲਾਣੀ ਥਾਂ ਵੇਖਣ ਨੂੰ 10 ਰੁਪਈਏ ਮਿਲਣਗੇ, ਜਿਹੜਾ ਸਿੰਘਾਂ ਨੂੰ ਜਿਹੜਾ ਦਿਖਾਵੇਗਾ ਉਹਨੂੰ 20 ਰੁਪਈਏ, ਦੱਸਣ ਵਾਲੇ ਨੂੰ 10 ਰੁਪਈਏ ਵੀ ਫਲਾਣੀ ਥਾਂ ਵੇਖਿਆ ਹੈ, ਦਿਖਾਉਣ ਵਾਲੇ ਨੂੰ 20 ਰੁਪਈਏ, 40 ਰੁਪਈਏ ਉਸ ਨੂੰ ਜਿਹੜਾ ਪਕੜ ਕੇ ਲਿਆਊਗਾ ਕਹਿੰਦਾ ਮੇਰੇ ਕੋਲ, 80 ਰੁਪਈਏ ਉਹਨੂੰ ਦਿਆਂਗੇ ਜਿਹੜਾ ਸਿੱਖ ਦਾ ਸਿਰ ਵੱਢ ਕੇ ਸਾਡੇ ਕੋਲ ਲਿਆਵੇਗਾ, 50 ਰੁਪਈਏ ਉਹਨੂੰ ਦਿਆਂਗੇ ਜਿਹੜਾ ਕੇਸ ਕੱਟ ਕੇ ਸਿੱਖ ਦੇ ਲਿਆਵੇਗਾ। ਇਸ ਤਰ੍ਹਾਂ ਲੋਕ ਹਰ ਭਗਤ ਨਿਰੰਜਣੀਆਂ ਜੀ ਦਾ ਨਾਮ ਵੇਖ ਲਓ ਕਿੰਨਾ ਵੱਡਾ ਹੈ, ਇਸੇ ਤਰ੍ਹਾਂ ਧਰਮਦਾਸ, ਜੋਧਪੁਰੀਆ, ਰਾਮਾ ਰੰਧਾਵਾ, ਘਣੀ ਕੀ ਬਾਂਗਰ ਦਾ, ਇਸੇ ਤਰ੍ਹਾਂ ਬੱਗਿਆਂ ਛੀਨੇ ਦਾ, ਕਰਮਾ ਛੀਨਾ, ਮੱਸਾ ਰੰਗੜ ਮੰਡਿਆਲੇ ਦਾ, ਇਹ ਸਾਹਿਬ ਦਾ, ਨਸ਼ਹਿਰਾ ਪੰਨੂਆ ਤਰਨ ਤਾਰਨ ਦੇ ਵਿੱਚ ਦਾ, ਇਹਨਾਂ ਲੋਕਾਂ ਨੇ ਸਿੰਘਾਂ ਨੂੰ ਬੜੇ ਸ਼ਹੀਦ ਕਰਵਾਇਆ। ਇਹ ਜਿਹੜੀ ਚੰਡਾਲ ਚੌਂਕੜੀ ਰਲੀ ਹੋਈ ਸੀ ਇਹਨਾਂ ਨੇ ਸਰਕਾਰ ਦੀ ਬੜੀ ਹਮਾਇਤ ਕੀਤੀ। ਸਿੰਘ ਇਸੇ ਕਰਕੇ ਜਿਹੜਾ ਉਹ ਛੱਡ ਕੇ ਪੰਜਾਬ ਨੂੰ, ਕੋਈ ਮਾਲਵੇ ਵੱਲ ਚਲੇ ਗਿਆ, ਕੋਈ ਦੁਆਬੇ ਅਨੰਦਪੁਰ ਸਾਹਿਬ ਦੀ ਸਾਈਡ 'ਤੇ ਪਹਾੜਾਂ ਵਿੱਚ, ਕੋਈ ਸਿੰਘ ਜਿਹੜੇ ਉਹ ਰਾਜਸਥਾਨ ਨੂੰ, ਕੋਈ ਦੱਖਣ ਨੂੰ, ਬੀਕਾਨੇਰ, ਜੈਪੁਰ, ਜੈਸਲਮੇਰ, ਜੋਧਪੁਰ, ਚਿਤੌੜਗੜ੍ਹ, ਇਸ ਤਰ੍ਹਾਂ ਸਿੱਖ ਜਿਹੜੇ ਪੰਜਾਬ ਛੱਡ ਕੇ ਚਲੇ ਗਏ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਆ ਜੋ ਕਥਾ ਸੁਣਾ ਰਹੇ ਹੈ, ਜੋ ਉਹਨਾਂ ਦੇ ਦਾਦਾ ਜੀ ਸਨ ਭਾਈ ਮਹਿਤਾਬ ਸਿੰਘ, ਜਿਨ੍ਹਾਂ ਦਾ ਸਥਾਨ ਮੀਰਾਂਕੋਟ ਸਾਹਿਬ ਹੁਣ ਬਣਿਆ ਹੋਇਆ ਹੈ, ਭਾਈ ਰਤਨ ਸਿੰਘ ਭੰਗੂ ਜੀ ਵੀ ਮੀਰਾਂਕੋਟ ਦੇ ਹੀ ਸਨ, ਅਤੇ ਇਸ ਤਰ੍ਹਾਂ ਜੋ ਭਾਈ ਮਹਿਤਾਬ ਸਿੰਘ ਨੇ ਜੇ ਮੱਸੇ ਰੰਗੜ ਦਾ ਸਿਰ ਵੱਢਿਆ, ਨਾਲ ਭਾਈ ਸੁੱਖਾ ਸਿੰਘ ਕੰਬੋ ਕੀ ਮਾੜੀ ਦਾ, ਜਿਵੇਂ ਦੋਵਾਂ ਸਿੰਘਾਂ ਨੇ ਗੁਰੂ ਪੰਥ ਦੀ ਸੇਵਾ ਕੀਤੀ ਉਹ ਪ੍ਰਸੰਗ ਅੱਜ ਆ ਰਿਹਾ ਹੈ। ਆਓ ਆਪਾਂ ਬੜੇ ਪਿਆਰ ਸਤਿਕਾਰ ਅਦਬ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਣਾਂ ਵਿੱਚ ਨਵਾਓ ਸੀਸ ਅਤੇ ਬੜੇ ਪਿਆਰ ਸਤਿਕਾਰ ਨਾਲ ਬੋਲੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੋਹਣਾ ਸੁਭੋ ਰਖ ਖਾਲਸੇ।
ਕਵੀ ਸਾਹਿਬ ਜੀ ਕਹਿੰਦੇ ਖਾਲਸਾ ਜੀ ਹੈ ਸਾਧ ਸੰਗਤ ਜੀ ਹੈ ਸੰਤ ਜਨੋ, ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਜਿਵੇਂ ਖਾਲਸੇ ਨੇ ਤੇਗਾਂ ਮਾਰੀਆਂ, ਜਿਵੇਂ ਖਾਲਸੇ ਨੇ ਆਪਣੇ ਇਸ ਪੰਜ ਭੂਤਕ ਸਰੀਰ ਦੇ ਤੇਗਾਂ ਸਹੀਆਂ, ਜਿਵੇਂ ਸਿੰਘਾਂ ਨੇ ਕੌਤਕ ਕੀਤੇ, ਜੌਹਰ ਵਿਖਾਏ, ਆਪਣਾ ਬਲ ਦਿਖਾਇਆ, ਉਹ ਸਾਖੀ ਹੁਣ ਸੁਣੋ।
ਜਿਮ ਥੋੜਨ ਬਹੁਤੇ ਜੀਤ,
ਜਿਨ੍ਹਾਂ ਨੇ ਜੋ ਸਿੱਖ ਬੜੇ ਥੋੜੇ ਸੀ ਅਤੇ ਬਹੁਤਿਆਂ ਨੂੰ ਜਿੱਤਿਆ, ਪਿੱਛੇ ਵੀ ਆਪਾਂ ਸਰਵਣ ਕੀਤਾ ਵੀ ਸਿੱਖ ਜਿਹੜੇ ਉਹ ਸੈਂਕੜਿਆਂ ਦੇ ਹਿਸਾਬ ਨਾਲ, ਸੈਂਕੜੇ ਦੀ ਗੱਲ ਜਦੋਂ ਆਵੇ ਉਦੋਂ ਸਮਝ ਲਓ ਵੀ ਹਜ਼ਾਰ ਤੋਂ ਥੱਲੇ ਥੱਲੇ, ਜਦੋਂ ਹਜ਼ਾਰਾਂ ਦੀ ਗੱਲ ਆ ਜਾਵੇ ਫਿਰ ਹਜ਼ਾਰਾਂ ਤੋਂ ਉੱਤੇ। ਇਸ ਤਰ੍ਹਾਂ ਸਿੰਘ ਸੈਂਕੜਿਆਂ ਦੀ ਗਿਣਤੀ ਵਿੱਚ, ਸੌਆਂ ਦੀ ਗਿਣਤੀ ਵਿੱਚ, ਇੱਧਰੋਂ ਤੁਰਕਾਂ ਦੀ ਸਾਰਾ ਜਿਹੜਾ ਤੁਰਕ ਲੋਕ, ਮਲਖਈਏ ਲੋਕ ਜਿਹੜੇ ਸਿੰਘਾਂ ਦੇ ਵਿਰੋਧੀ, ਇਹ ਦੁਨੀਆ ਸਾਰੀ ਚੰਡਾਲ ਚੌਂਕੜੀ ਰਲੀ। ਪਰ ਸਿੰਘਾਂ ਨੇ ਜਿਵੇਂ ਥੋੜ੍ਹੇ ਹੋ ਕੇ ਵੀ ਗੁਰੂ ਦੀ ਮਿਹਰ ਨਾਲ 1,25,00,000 ਏਕ ਲਣੂ ਵਾਲੇ ਬਚਨ ਪੂਰੇ ਕਰਦੇ ਹੋਏ, ਜਿਵੇਂ ਬਾਦਸ਼ਾਹ ਨਵਾਬਾਂ ਦੀਆਂ ਆਕੜਾਂ ਭੰਨੀਆਂ, ਜੇ ਚੌਧਰੀਆਂ ਦੇ ਸਿਰ ਵੱਡੇ, ਉਹ ਕਥਾ ਹੁਣ ਸੁਣੋ।
ਹਮਾਰੇ ਦਾਦੇ ਥੋਕਿਓ,
ਕਵੀ ਜੀ ਕਹਿੰਦੇ ਜਿਹੜੇ ਸਾਡੇ ਦਾਦਾ ਜੀ ਸਨ, ਮੇਰੇ ਪਿਤਾ ਰਾਏ ਸਿੰਘ ਦੇ ਪਿਤਾ ਜੀ, ਜੋ ਸਾਡੇ ਦਾਦਾ ਜੀ ਭਾਈ ਮਹਿਤਾਬ ਸਿੰਘ, ਉਹਨਾਂ ਨੇ ਜੋ ਪੰਥ ਵਾਸਤੇ ਕੀਤਾ, ਉਹ ਹੁਣ ਕਥਾ ਸੁਣੋ।
ਮਰਨ ਧਰਮ ਤਰਜੀਤ,
ਜਿਨ੍ਹਾਂ ਨੇ ਜਦੋਂ ਸੁਣਿਆ ਵੀ ਆਹ ਪੰਜਾਬ ਦੇ ਵਿੱਚ ਤੇ ਆਹ ਹਾਲਤ ਹੋ ਗਈ ਹੈ, ਦੁਸ਼ਟ ਲੋਕ ਸਿੱਖਾਂ ਦੇ ਘਰ ਢਾਈ ਜਾ ਰਹੇ ਹੈ, ਬਾਲ ਬੱਚਾ ਜੋ ਇਸਤਰੀਆਂ ਸਭ ਮਾਰੀ ਜਾਣ ਦੇ ਤੁਰਕ, ਅਤੇ ਭਾਈ ਮਹਿਤਾਬ ਸਿੰਘ ਉਹਨਾਂ ਨੇ ਮਨ 'ਚ ਧਾਰ ਲਈ, ਇਹ ਚਿੱਤ 'ਚ ਪੱਕੀ ਧਾਰ ਲਈ ਮਰਨ ਦੀ, ਵੀ ਸਾਡੇ ਜੀਣ ਦਾ ਕੀ ਫਾਇਦਾ ਜੇ ਸਾਡੇ ਜੀਂਦਿਆਂ ਕੌਮ ਦੁਖੀ ਰਹੇ ਅਤੇ ਗੁਰੂ ਤੋਂ ਬੇਮੁੱਖ ਹੋ ਕੇ ਅਤੇ ਬਾਹਰ ਹੀ ਬੈਠੇ ਰਹੀਏ, ਪੰਜਾਬ ਛੱਡ ਕੇ ਕੀ ਫਾਇਦਾ ਸਾਨੂੰ ਗੁਰੂ ਦੀ ਖੰਡੇ ਦੀ ਪੌਲ ਲੈ ਦਾ। ਇਸ ਤਰ੍ਹਾਂ ਜਿਨ੍ਹਾਂ ਨੇ ਭਾਈ ਮਹਿਤਾਬ ਸਿੰਘ, ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਮਰਨਾ ਹੀ ਚਿੱਤ 'ਚ ਧਾਰ ਲਿਆ,
ਨਵਾਬ ਸੋ ਖਾਨ ਬਹਾਦਰ,
ਇੱਧਰੋਂ ਜਿਹੜਾ ਖਾਨ ਬਹਾਦਰ ਜ਼ਕਰੀਆ ਖਾਨ ਸੀ,
ਸਿੰਘਣ ਪਰ ਕੀਓ ਜ਼ੋਰ,
ਇਹਨੇ ਸਿੰਘਾਂ ਦੇ ਬੜਾ ਜ਼ੋਰ ਪਾ ਦਿੱਤਾ, ਭਾਵ ਇਹਨੇ ਅੱਤ ਚੁੱਕ ਦਿੱਤੀ ਵੀ ਸਿੰਘ ਕੋਈ ਛੱਡਣਾ ਨਹੀਂ ਪੰਜਾਬ ਦੇ ਵਿੱਚ। ਜਿਹੜੇ ਪਿੰਡਾਂ ਦੇ ਪੈਂਠ ਚੌਧਰੀ ਸਨ, ਆਹਰ ਭਗਤ ਨਰੰਜਣੀਆਂ, ਧਰਮਦਾਸ, ਰਾਮਾ ਰੰਧਾਵਾ, ਮੱਸਾ ਰੰਗੜ, ਇਹ ਤੇ ਸਾਰੇ ਪਹਿਲਾਂ ਹੀ ਇਹਨਾਂ ਨਾਲ ਸਨ, ਕਰਮਾ ਸ਼ੀਨਾ ਸਾਹਿਬ ਰਾਏ, ਹੋਰ ਵੀ ਪਿੰਡਾਂ ਦੇ ਜਿਹੜੇ ਪੈਂਚ ਮੁਖੀ ਮੁਖੀ ਲੋਕ, ਹੋਰ ਦੁਨੀਆ ਦੀ ਜਿਹੜੀ ਪਰਜਾ ਸੀ, ਆਮ ਲੋਕ, ਹਿੰਦੂ ਆ ਜਿਹੜੇ ਲੱਖ ਦਾਦੇ ਨੂੰ ਮੰਨਣ ਵਾਲੇ, ਅਤੇ ਹੋਰ ਹਿੰਦੂ ਜਿਹੜੇ ਜੱਟ ਲੋਕ, ਇਹ ਲੋਕਾਂ ਨੂੰ ਬੁਲਾ ਕੇ
ਲਿਖਿਓ ਵਿੱਚ ਲਾਹੌਰ,
ਇਸ ਨੇ ਲਾਹੌਰ ਵਿੱਚੋਂ ਬੈਠਿਆਂ ਬੈਠਿਆਂ ਇਹ ਹੁਕਮਨਾਮਾ ਆਪਣਾ ਪੱਤਰ ਲੈ ਕੇ ਭੇਜਿਆ ਅਤੇ ਆਪਣੇ ਕੋਲ ਬੁਲਾ ਕਰਕੇ,
ਚੌਪਈ ਜੋ ਸਿੰਘਣ ਕੋ ਕੋਲ ਕਾਵੇ,
ਇਹਨੇ ਕੋਲ ਬੁਲਾ ਕੇ ਕਹਿ ਦਿੱਤਾ ਇਹਨਾਂ ਸਾਰਿਆਂ ਨੂੰ, ਜਿਹੜੇ ਹਰਭਗਤ ਨਰੰਜਣੀ ਹੋਣੀ ਇਹਦੇ ਵਿੱਚ ਮਿਲੇ ਹੋਏ ਸੀ, ਪਹਿਲਾਂ ਹੀ ਦੂਜੇ ਲੋਕਾਂ ਨੂੰ ਵੀ ਸਮਝਾ ਤਾ, ਕੰਨਾਂ ਰਹੀ ਕੱਢ ਦਿੱਤਾ ਵੀ ਜੇ ਕਿਸੇ ਨੇ ਸਿੰਘ ਨੂੰ ਆਪਣੇ ਕੋਲ ਲੁਕੋਇਆ ਬਣਾ ਦਿੱਤੀ,
ਸੋ ਵਹਿ ਆਪਣੀ ਜਾਨ ਗਵਾਵੇ,
ਉਹ ਆਪਣੀ ਜਾਨ ਗਵਾ ਬੈਠੂਗਾ, ਜੇ ਉਹਨੂੰ ਮੁਸਲਮਾਨ ਬਣਨਾ ਪਊਗਾ, ਜੇ ਬਹੁਤਾ ਆਕੜੇਗਾ ਤੇ ਉਹਨੂੰ ਮੌਤ ਦੇ ਘਾਟ ਤਾਰ ਦਿੱਤਾ ਜਾਏਗਾ,
ਆਏ ਸਿੰਘ ਬਤਾਵੇ ਨਹੀਂ,
ਜੇ ਕਿਸੇ ਦੇ ਘਰ ਸਿੰਘ ਆ ਗਿਆ ਜਾਂ ਪਿੰਡ ਵਿੱਚ ਆਇਆ ਤੇ ਜੇ ਕਿਸੇ ਨੇ ਢਿੱਲ ਮੱਠ ਕੀਤੀ ਨਾ ਵੀ ਸਿੰਘ ਆਇਆ ਤੇ ਦੱਸਿਆ ਨਾ, ਇਹ ਖਬਰ ਨਾ ਸਾਨੂੰ ਬਚਾਈ,
ਵੈ ਭੀ ਆਪਣੀ ਜਿੰਦ ਗਵਾਹੀ,
ਉਹ ਵੀ ਆਪਣੀ ਜਿੰਦ ਗਵਾ ਲੂਗਾ, ਉਹਦੀ ਵੀ ਜਾਨ ਕੱਢ ਦਿਆਂਗੇ, ਸ਼ਹੀਦ ਉਹਨੂੰ ਕਰ ਦਿਆਂਗੇ,
ਜੋ ਸਿੰਘਣ ਕੋ ਸਾਥ ਕਰੇਵੈ,
ਇਸ ਤਰ੍ਹਾਂ ਇਹਨੇ ਕਹਿ ਦਿੱਤਾ ਵੀ ਜਿੰਨੇ ਕਿਸੇ ਨੇ ਹਿੰਦੂ ਨੇ ਜਾਂ ਕਿਸੇ ਨੇ ਉਹਨਾਂ ਸਿੰਘਾਂ ਨਾਲ ਬਹੁ ਬੇਟੀ ਦੀ ਸਾਂਝ ਰੱਖੀ ਜਾਂ ਵਿਆਹ ਕੀਤਾ ਜਾਂ ਆਪਣੀ ਲੜਕੀ ਦਾ ਦਿੱਤਾ ਜਾਂ ਉਹਨਾਂ ਦੀ ਲੜਕੀ ਦਾ ਲਿਆ ਕੋਈ ਸਾਕ ਸੰਬੰਧ ਰੱਖਿਆ,
ਮੁਸਲਮਾਨ ਸੋ ਹੋਵਣ ਲੈਵੇ,
ਉਹ ਜਾਣ ਲੈ ਵੀ ਮੁਸਲਮਾਨ ਲੜਕੀ ਵਾਲਿਆਂ ਨੂੰ ਜਾਂ ਮੁੰਡੇ ਵਾਲਿਆਂ ਨੂੰ ਹੋਣਾ ਪਊਗਾ, ਉਹਨੂੰ ਮੁਸਲਮਾਨ ਨੂੰ ਬਣਾ ਦਿਆਂਗੇ, ਜੇ ਉਹਨੇ ਅੱਗੋਂ ਨਾ ਫਨਾ ਕੀਤੀ ਤੇ ਉਹਨੂੰ ਕਤਲ ਕਰ ਦਿਆਂਗੇ,
ਜੋ ਸਿੰਘਣ ਕੋ ਦੇਵੇ ਨਾਜ,
ਇਸ ਤਰ੍ਹਾਂ ਕਹਿਣ ਲੱਗਾ ਜਿੰਨੇ ਕਿਸੇ ਸਿੰਘ ਨੂੰ ਆਪਣੇ ਘਰੋਂ ਨਾਜ ਦਿੱਤਾ, ਖਾਣ ਨੂੰ ਕੋਈ ਭੋਜਨ ਪ੍ਰਸ਼ਾਦਾ, ਕਿਤੇ ਸਿੰਘਾਂ ਦੀ ਮੰਡਲੀ ਕਿਤੇ ਆ ਗਈ ਤੇ ਆਪਣੇ ਘਰੋਂ ਕਿਸੇ ਦੇ ਕੋਈ ਆਟਾ ਕੁਝ ਦਾਲ ਕੁਝ ਇਹੋ ਜਿਹਾ ਕੁਝ ਦੇ ਦਿੱਤਾ,
ਮੁਸਲਮਾਨ ਕਰੋ ਤਿਸ ਕਾਜ,
ਉਸ ਨੂੰ ਇਸੇ ਕੰਮ ਦੇ ਵਾਸਤੇ ਮੁਸਲਮਾਨ ਕੀਤਾ ਜਾਵੇਗਾ, ਉਹਦੇ ਉਹਦਾ ਜਿਹੜਾ ਹੈ ਧਰਮ ਉਹਦਾ ਨਸ਼ਟ ਕੀਤਾ ਜਾਵੇਗਾ,
ਦੋਹਰਾ ਐਸੀ ਐਸੀ ਘੂਰ ਕਰ।
ਇਸ ਤਰ੍ਹਾਂ ਦੀਆਂ ਇਹਨੇ ਘੂਰ ਕੱਪਾਂ ਕਰਕੇ ਡਰ ਜੀ ਦੇ ਕਰਕੇ
ਦੀਨੇ ਲੋਕ ਡਰਾਏ।
ਲੋਕਾਂ ਜਿਹੜੇ ਸੱਦੇ ਹੋਏ ਕੋਲ ਸੀ ਔਰ ਪੈਂਚ ਚੌਧਰੀ ਹੋਰ ਜਿਹੜੇ ਪਿੰਡਾਂ ਦੇ ਮੁਖਬਰ ਕਹਾਉਂਦੇ ਸਨ ਉਹਨਾਂ ਨੂੰ ਡਰਾ ਦਿੱਤਾ ਜ਼ਕਰੀਆ ਖਾਨ ਨੇ ਭੂਰ ਕੱਪ ਕਰਕੇ।
ਕਈਆਂ ਕੋ ਸਰੋਪਾਓ
ਤੇ ਕਈਆਂ ਨੂੰ ਤੇ ਇਹਨੇ ਜਿਹੜਾ ਸੀ ਕਈਆਂ ਕੋ ਸਰੋਪਾਓ ਦੇ ਕਈਆਂ ਗੁਰੂ ਨੂੰ ਤੇ ਇਹਨੇ ਸਰੋਪੇ ਜੇ ਵੰਡ ਦਿੱਤੇ ਵੀ ਕਦੇ ਇਹ ਘਾਰਾ ਕਰ ਲੈਣ ਸਾਰੇ ਨਾ ਮੁੱਕਰ ਜਾਣ। ਇਹ ਪਾੜ ਜਾ ਪਾਉਣ ਵਾਸਤੇ ਕਈਆਂ ਨੂੰ ਆਪਣੇ ਹੱਕ ਚ ਕਰ ਲਿਆ
ਦੀਨਾਂ ਵਿੱਚੋਂ ਪੜਾਏ
ਤੇ ਉਹਨਾਂ ਨੂੰ ਆਪੋ ਵਿੱਚ ਹੀ ਪਾੜ ਦਿੱਤਾ ਤੇ ਉਹ ਪੈਂਚਾਂ ਜੇ ਨੂੰ ਦੇ ਕੇ ਸਰੋਪੇ ਜੇ ਆਪਣੇ ਵੱਲੋਂ ਕਹਿਣ ਲੱਗਾ ਵੀ ਸ਼ਾਬਾਸ਼ ਤੁਸੀਂ ਬੜੇ ਹਕੂਮਤ ਦੀ ਮਦਦ ਕੀਤੀ ਅੱਜ ਤੱਕ ਕਰਦੇ ਆ ਰਹੇ ਹੋ ਤੇ ਨਾਲੇ ਸਰਕਾਰ ਵੀ ਤੁਹਾਡੇ ਨਾਲ ਹੀ ਹੈ ਇਸ ਕਰਕੇ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਾ ਹੈ। ਉਹਨਾਂ ਨੂੰ ਦੇ ਕੇ ਸਰੋਪੇ ਅਹੁਦੇ ਜੇ ਉਹਨਾਂ ਦੇ ਪਾੜ ਪਾੜ ਦਿੱਤੇ ਆਪੋ ਵਿੱਚ ਹੀ ਲੋਕਾਂ ਦੇ। ਕਈ ਲੋਕ ਜਿਹੜੇ ਉਹ ਡਰਦੇ ਸਨ ਸਰਕਾਰ ਕੋ ਤੇ ਕਈ ਜਿਹੜੇ ਉਹ ਪਹਿਲਾਂ ਇਹਨਾਂ ਦੇ ਹਮਾਇਤੀ ਸਨ।
ਜੋ ਪਈ ਤਬ ਸਿੰਘਣ ਕੋ ਲੋਕ ਬਤਾਵੇ।
ਤਦੋਂ ਜਿਹੜੇ ਲੋਕ ਸੀ ਦੁਸ਼ਟ ਲੋਕ ਇਕੱਠੇ ਹੋ ਕੇ ਸਿੰਘਾਂ ਦਾ ਪਤਾ ਦੱਸਣ ਲੱਗੇ ਵੀ ਆ ਫਲਾਣੇ ਥਾਂ ਮੈਂ ਵੇਖਿਆ ਸਿੰਘ ਆ ਫਲਾਣੀ ਖੱਡ ਵਿੱਚ ਫਲਾਣੇ ਜੰਗਲ ਵਿੱਚ ਫਲਾਣੀ ਝਾੜੀਆਂ ਦੱਬਾਂ ਵਿੱਚ ਰਹਿੰਦੇ ਹਨ।
ਕਈ ਇੱਕ ਆਪਣੇ ਹੱਥ ਫੜਾਵੇ
ਤੇ ਕਈ ਗਿਆਨੇ ਤੇ ਜਿਹੜੇ ਆਪਣੇ ਹੱਥੀ ਫੜਾ ਕੇ ਆਉਂਦੇ ਹੈ ਜੇ ਕਦੇ ਇੱਕ ਅੱਧਾ ਸਿੰਘ ਮਿਲ ਜਾਂਦਾ ਉਹਨੂੰ ਪੈਰ ਟੁੱਟ ਪੈਂਦੇ ਕਿੰਨੇ ਜਾਣੇ ਪਿੰਡ ਵਾਲੇ ਪਕੜ ਗਏ ਤੇ ਉਹਨੂੰ ਜਕਰੀਆ ਖਾ ਕੋ ਬਚਾਉਂਦੇ।
ਕਈ ਕੋ ਦੇਵੇ ਆਪੇ ਮਾਰ
ਤੇ ਕਈ ਕਿਤੇ ਜਿਹੜੇ ਉਹ ਇੱਕ ਅੱਧਾ ਸਿੰਘ ਵੇਖ ਲੈਣਾ ਇਹਨਾਂ ਪੰਜ ਛੇ ਜਾਣਿਆਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਸੇ ਤਰ੍ਹਾਂ ਜਿਹੜੇ ਮੁਸਲਮਾਨ ਲੋਕ ਵੀ ਪੰਜਾਬ 'ਚ ਰਹਿੰਦੇ ਸੀ ਉਹ ਸੁਲਤਾਨੀਏ ਵੀ ਜਿਹੜੇ ਨਾ ਹਿੰਦੂ ਨਾ ਮੁਸਲਮਾਨ ਹਿੰਦੂ ਲੋਕ ਜਿਹੜੇ ਸਿੰਘਾਂ ਦੇ ਖਿਲਾਫ ਕਿਉਂਕਿ ਸਿੰਘਾਂ ਦੇ ਖਿਲਾਫ ਪਹਿਲਾਂ ਤੋਂ ਹੀ ਬਹੁਤ ਦੁਨੀਆ ਰਹੀ ਹੈ ਜਦੋਂ ਦਾ ਪੰਥ ਖਾਲਸਾ ਸਾਜਿਆ ਅੱਜ ਵੀ ਲੋਕ ਬੜੇ ਖਿਲਾਫ ਹੈ ਅਤੇ ਇਹ ਜਿਹੜੇ ਖਿਲਾਫ ਲੋਕ ਸਨ ਕਈ ਲੋਕ ਦੇ ਸਿੰਘਾਂ ਨੂੰ ਮਾਰ ਹੀ ਦਿੰਦੇ ਆਪਣੇ ਹੱਥੀਂ
ਸਿੰਘਣ ਕੋ ਭਇਓ ਐਸ ਹਵਾਰ।
ਇਸ ਤਰ੍ਹਾਂ ਸਿੰਘਾਂ ਦਾ ਜਿਹੜਾ ਉਹ ਹਾਲ ਹੋ ਗਿਆ
ਸਿੰਘਣ ਮਾਰ ਦਿਖਾਵੇ ਤੁਰਕ
ਤੇ ਲੋਕ ਦੁਸ਼ਟ ਸਿੰਘਾਂ ਨੂੰ ਮਾਰ ਕੇ ਉਹਨਾਂ ਦੇ ਸਿਰ ਵੱਢ ਕੇ ਕਤਲ ਕਰਕੇ ਤੇ ਜਾ ਕੇ ਸਰਕਾਰ ਨੂੰ ਵਿਖਾਉਂਦੇ ਕੋਤਵਾਲਾਂ ਵਿੱਚ ਜਾ ਕੇ ਮੁਸਲਮਾਨਾਂ ਨੂੰ ਦਿਖਾਉਂਦੇ ਆਪਣੀ ਨੂੰ ਉਹਨਾਂ ਨੂੰ ਵਿਖਾਉਂਦੇ ਵੀ ਸਰਕਾਰ ਦੇ ਬੜੇ ਹਮਾਇਤੀ ਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸਿੰਘਾਂ ਦੇ ਸਿਰ ਵੱਢਦੇ
ਨਾਮ ਸੋ ਪਾਵੇ ਬਹੁਤੋ ਮੁਰਕ।
ਇਸ ਤਰ੍ਹਾਂ ਇਹ ਬਹੁਤ ਜਿਹੜਾ ਨਾਮ ਪਾਉਂਦੇ ਖੜ ਕੇ ਉਹ ਕੋਦਵਾਲਾਂ ਵਿੱਚ ਜ਼ਕਰੀਆ ਖਾਨ ਨੇ ਨਾਮ ਦੇਣਾ ਕੀਤਾ ਸੀ ਸੋਨੇ ਦੀਆਂ ਮੋਹਰਾਂ ਤੱਕ ਨਾਮ ਲਏ ਲੋਕਾਂ ਨੇ
ਸਿੰਘ ਮਲਖਈਏ ਪਰ ਗਇਓ ਬੈਰ।
ਇਸ ਤਰ੍ਹਾਂ ਸਿੰਘਾਂ ਦਾ ਤੇ ਪਿੰਡਾਂ ਦੇ ਲੋਕਾਂ ਦਾ ਇੱਧਰੋਂ ਸਰਕਾਰ ਨਾਲ ਇੱਕ ਪਾਸੇ ਸਰਕਾਰ ਦੇ ਲੋਕ ਇੱਕ ਪਾਸੇ ਗੁਰੂ ਦਾ ਸਿੰਘ ਜਥਾ ਖਾਲਸਾ ਆਪੋ ਵਿੱਚ ਵੈਰ ਪੈ ਗਿਆ ਨਾ ਬੁੱਚੜਾਂ ਨਾਲ
ਸਿੰਘ ਪੀ ਤਾਂ ਸੋ ਕਰੇ ਨਾ ਖੈਰ।
ਸਿੰਘ ਵੀ ਫਿਰ ਜਿਹੜਾ ਲੱਗ ਪਏ ਵੀ ਦੁਸ਼ਟ ਸਾਡੇ ਨਾਲ ਵੈਰੀ ਦੇ ਪਿੰਡ ਦੇ ਲੋਕ ਵੀ ਹੋ ਗਏ ਹੈ ਫਿਰ ਸਿੰਘ ਵੀ ਲਿਹਾਜ ਨਹੀਂ ਕਰਦੇ
ਲੜਤ ਮਰਤ ਕਹੂੰ ਲੁਕ ਛਪ ਰਹੇ।
ਇਸ ਤਰ੍ਹਾਂ ਲੜਦੇ ਲੜਦੇ ਸਿੰਘ ਵੀ ਕਹਿੰਦੇ ਵੀ ਜੇ ਗੱਲ ਹੀ ਇਹੋ ਜਿਹੀ ਬਣ ਗਈ ਤਾਂ ਪਿੱਛੇ ਕਾਹਨੂੰ ਰਹਿਣਾ। ਲੜਦੇ ਲੜਦੇ ਕਈ ਸ਼ਹੀਦ ਹੋ ਜਾਂਦੇ ਅਤੇ ਕਈ ਉਹਨਾਂ ਨੂੰ ਸੋਧਾ ਲਾ ਕੇ ਅਤੇ ਇਸ ਤਰ੍ਹਾਂ ਘਰਾਂ ਵਿੱਚ ਹੀ ਆ ਛੁਪ ਰਹਿੰਦੇ।
ਦੁਸ਼ਟ ਤਹੀਂ ਤੁਰਤ ਤੁਰਕਣ ਕਹੇ
ਜਿੱਥੇ ਸਿੰਘ ਜਾ ਕੇ ਲੁਕ ਛਿਪ ਜਾਂਦੇ ਦੁਸ਼ਟ ਲੋਕ ਜਿਨ੍ਹਾਂ ਨੂੰ ਲਾਲਚ ਲੱਗਾ ਸੀ ਉਹ ਤੁਰਕਾਂ ਨੂੰ ਦੱਸ ਦਿੰਦੇ ਵੀ ਫਲਾਣੇ ਥਾਂ ਸਿੰਘਾਂ ਦਾ ਜਥਾ ਉਹ ਬੈਠਾ ਹੋਇਆ ਪਹਿਲਾਂ ਸਾਡੇ ਨਾਲ ਭੇਡ ਹੋਈ ਹੈ ਸਾਡੇ 'ਤੇ ਕਾਬੂ ਨਹੀਂ ਆਏ ਉਹਨਾਂ ਨੂੰ ਤੁਸੀਂ ਜਿਹੜਾ ਸੰਭਾਲੋ ਤੇ ਇਕੱਠੀ ਕਰਕੇ ਇਹ ਫੌਜ ਲੈ ਆਉਂਦੇ।
ਤਹਿ ਸੁਣ ਤੁਰਕ ਤੁਰਤ ਚੜਿਆਵੇ।
ਇਸ ਤਰ੍ਹਾਂ ਸੁਣ ਕੇ ਤੁਰਕ ਲੋਕ ਮਲੇਸ਼ ਮੈਲੀ ਇੱਛਾ ਵਾਲੇ ਚੜ ਕੇ ਆ ਜਾਂਦੇ ਸਿੰਘਾਂ ਉੱਪਰ
ਦਾਸ ਗ੍ਰਾਮ ਕੀ ਧੂਰ ਉਡਾਵੇ।
ਜਿੱਥੇ ਸਿੰਘ ਰਹਿੰਦੇ ਉਸ ਪਿੰਡ ਦੀ ਆ ਕੇ ਘਰ ਢਾ ਦਿੰਦੇ ਸਿੰਘਾਂ ਦੇ ਘਰ ਵਾਲੀਆਂ ਨੂੰ ਬੱਚਿਆਂ ਨੂੰ ਜਿਹੜਾ ਮਾਰ ਦਿੰਦੇ ਉਹਨਾਂ ਨੂੰ ਕਤਲ ਕਰ ਦਿੰਦੇ। ਜਿਸ ਪਿੰਡ ਵਿੱਚ ਪਤਾ ਲੱਗਦਾ ਨਾ ਵੀ ਫਲਾਣੇ ਪਿੰਡ ਵਿੱਚ ਸਿੰਘ ਰਹਿੰਦੇ ਹੈ ਉਹ ਪਿੰਡ ਦੀ ਜਿਹੜੀ ਖੇ ਡਾ ਦਿੰਦੇ, ਧੂੜ ਡਾ ਦਿੰਦੇ ਲੋਕ,
ਗ੍ਰਾਮ ਛੋੜ ਜੋ ਉਜਾੜਨ ਰਹੇ।
ਸਿੰਘ ਜਿਹੜੇ ਹੈ ਪਿੰਡ ਨੂੰ ਛੱਡ ਛੱਡ ਕੇ ਤੇ ਉਜਾੜਾਂ ਵਿੱਚ ਆਪਣਾ ਸਮਾਂ ਕੱਢਣ ਲੱਗੇ।
ਗਿਰਦੇ ਗ੍ਰਾਮ ਉਜਾੜਨ ਚਹੇ।
ਸਿੰਘ ਜਿਹੜੇ ਉਹ ਪਿੰਡੋਂ ਨਿਕਲ ਕੇ ਜਾੜਾਂ 'ਚ ਰਹਿੰਦੇ, ਪਰ ਲੋਕ ਵੀ ਇਸੇ ਤਰ੍ਹਾਂ ਸਰਕਾਰ ਵੀ ਸਿੰਘਾਂ ਨੂੰ ਉਹ ਜਾੜਾਂ ਵਿੱਚੋਂ ਹੀ ਜਾੜਨਾ ਚਾਹੁੰਦੀ ਵੀ ਰਹਿਣ ਨਹੀਂ ਦੇਣੇ।
ਤਬ ਸਿੰਘਨ ਕੋ ਭਇਓ ਤਰਾਸ।
ਫਿਰ ਸਿੰਘਾਂ ਨੂੰ ਬੜਾ ਹੀ ਤਰਾਸ ਪੈ ਗਿਆ, ਡਰ ਪੈ ਗਿਆ ਵੀ ਹੁਣ, ਕਿਉਂਕਿ ਪਿੰਡਾਂ ਵਿੱਚ ਸਿੰਘਾਂ ਦੇ ਘਰ ਦੋ ਚਾਰ ਕੋਈ ਹੋਣੇ, ਬਾਕੀ ਸਾਰਾ ਪਿੰਡ ਹਿੰਦੂਆਂ ਦਾ ਅਤੇ ਮੁਸਲਮਾਨ ਵਿੱਚ ਜਿਹੜੇ ਨਾ ਹਿੰਦੂ ਨਾ ਮੁਸਲਮਾਨ ਸੁਲਤਾਨੀਏ ਲੋਕ ਹੋਣੇ, ਅਤੇ ਸਿੰਘਾਂ ਨੂੰ ਡਰ ਪੈ ਗਿਆ ਵੀ ਘਰ ਪਹਿਲਾਂ ਚਲੇ ਜਾਂਦੇ ਸਾਂ ਰਾਤ ਬਰਾਤੇ, ਅਤੇ ਹੁਣ ਇਹ ਲੋਕ ਜਿਹੜੇ ਸਾਰੇ ਪਿੰਡ ਦੇ ਵੈਰੀ ਹੋਏ ਪਏ ਹੈ, ਇੱਧਰੋਂ ਸਰਕਾਰ ਸਾਡੀ ਵੈਰੀ, ਇੱਧਰ ਲੋਕ ਵੈਰੀ ਹੋ ਗਏ ਹੈ, ਇਸ ਤਰ੍ਹਾਂ ਸਿੰਘਾਂ ਨੂੰ ਭੈ ਬਣ ਗਿਆ।
ਸਿੰਘਨ ਵਤਨ ਛੋੜਿਓ ਵਾਸ।
ਸਿੰਘਾਂ ਨੇ ਆ ਦੇਸ਼ ਪੰਜਾਬ ਮਾਝੇ ਇਲਾਕੇ ਵਿੱਚੋਂ ਆਪਣਾ ਜਿਹੜਾ ਵਾਸ ਰਹਿਣਾ ਹੀ ਛੱਡ ਦਿੱਤਾ, ਚਲੇ ਗਏ ਦੂਰ।
ਕੋਊ ਜੰਗਲ ਦੱਖਣ ਰੁਕੇ।
ਕਈ ਜਿਹੜੇ ਉਹ ਜੰਗਲਾਂ ਵੱਲ ਚਲੇ ਗਏ, ਆ ਕਾਨੂੰਵਾਨ ਜਿਹੜਾ ਗੁਰਦਾਸਪੁਰ ਦੇ ਬੰਨੇ ਕੁਝ, ਇੱਧਰ ਕੁਝ ਲੱਖੀ ਜੰਗਲ ਆ ਮਾਲਵੇ ਵੱਲ, ਦਮਦਮਾ ਸਾਹਿਬ ਬਠਿੰਡੇ ਵੱਲ, ਕੁਝ ਇੱਧਰ ਨੂੰ ਚਲੇ ਗਏ, ਕੋਈ ਜੈਸਲਮੇਰ ਆ ਬੀਕਾਨੇਰ, ਜੈਪੁਰ, ਜੋਧਪੁਰ, ਚਿਤੌੜਗੜ੍ਹ, ਇਸ ਤਰ੍ਹਾਂ ਰਾਜਸਥਾਨ, ਕੁਝ ਜਿਹੜੇ ਅੱਗੇ ਤੋਂ ਅੱਗੇ ਦੱਖਣ ਦੀ ਦੇਸ਼ ਨੂੰ ਹੋ ਗਏ।
ਪੂਰਬ ਪਹਾੜ ਨਾ ਲੁਕੇ।
ਕਈ ਜਿਹੜੇ ਉਹ ਪੂਰਬ ਆ ਜਿਹੜਾ ਸ੍ਰੀ ਪਟਨਾ ਸਾਹਿਬ ਹੈ, ਇਹ ਪੂਰਬ ਦੀ ਦਿਸ਼ਾ ਵੱਲ ਹੈ, ਇਸ ਦਿਸ਼ਾ ਦਾ ਪੱਖ ਜਿਹਾ ਲੈ ਕੇ ਇਹ ਦਿਸ਼ਾ ਪਕੜ ਲਈ ਕੋਈ ਪੂਰਬ ਵੱਲ, ਅਤੇ ਕਈ ਜਿਹੜੇ ਉਹ ਪਹਾੜਾਂ ਵੱਲ ਅਨੰਦਪੁਰ ਸਾਹਿਬ ਦੀ ਸਾਈਡ ਦੁਆਬੇ ਵੱਲ ਚਲੇ ਗਏ।
ਰਹੇ ਦੇਸ਼ ਮੈਂ ਸੋਵਤ ਦੁਖੀ।
ਇਸ ਤਰ੍ਹਾਂ ਮਾਝੇ ਦਾ ਇਲਾਕਾ ਜਿਹੜਾ ਸਿੰਘ ਛੱਡ ਗਏ, ਜਿਹੜੇ ਸਿੰਘ ਰਹਿ ਗਏ ਪੰਜਾਬ ਦੇ ਵਿੱਚ ਕੋਈ ਵਿਰਲਾ ਵਿਰਲਾ, ਜਿਹੜੇ ਖੇਤੀਬਾੜੀ ਜਿਹੜੇ ਵਿਚਾਰੇ ਇਸ ਜਥੇ ਵਿੱਚ ਨਹੀਂ ਸੀ, ਉੱਦਾਂ ਹੀ ਉਂਝ ਗੁਰੂ ਦੇ ਸਿੰਘ ਸਨ, ਅੰਮ੍ਰਿਤ ਪਾਨ ਕੀਤਾ ਹੋਇਆ ਸੀ, ਪਰ ਖੇਤੀਬਾੜੀ ਆਪਣੇ ਕਾਰ ਵਿਹਾਰ ਕਰਦੇ ਵੀ ਕਰਦੇ ਸਨ, ਗੁਰੂ ਨਾਲ ਵੀ ਜੁੜੇ ਸਨ, ਉਹ ਜਿਹੜੇ ਸਿੰਘ ਰਹਿ ਗਏ ਥੋੜ੍ਹੇ ਬਹੁਤੇ, ਉਹਦੇ ਬਹੁਤ ਉਹਨਾਂ ਨੂੰ ਸਰਕਾਰ ਨੇ ਦੁਖੀ ਕੀਤਾ।
ਪੂਰਬ ਰਹੇ ਦੇਸ਼ ਮੈਂ ਸੋਵਤ ਦੁਖੀ।
ਇਸ ਤਰ੍ਹਾਂ ਦੇਸ਼ ਦੇ ਵਿੱਚ ਦੇ ਬਹੁਤ ਜਿਹੜੇ ਰਹਿ ਗਏ ਮਾਝੇ ਵਿੱਚ, ਬਹੁਤ ਦੁਖੀ ਰਹਿਣ ਲੱਗੇ ਸਿੰਘ।
ਬਾਜ ਦੇਸ਼ ਜਿਉ ਬਟੇਰਨ ਉਖੀ।
ਇਸ ਤਰ੍ਹਾਂ ਕਹਿੰਦੇ ਗੱਲ ਹੋ ਗਈ ਜਿਵੇਂ ਬਟੇਰਿਆਂ ਦੇ, ਬਾਜਾਂ ਦੇ ਦੇਸ਼ ਵਿੱਚ ਬਟੇਰੇ ਦੁਖੀ ਹੁੰਦੇ ਆ, ਉਹ ਬਟੇਰੇ ਵਿਚਾਰੇ ਕੀ ਕਰਦੇ ਆ, ਉਹ ਉੱਡਦੇ ਤਾਂ ਹੈ ਪਰ ਝਾੜੀਆਂ ਦੇ ਥੱਲੇ ਥੱਲੇ, ਜੇ ਉਹ ਸਾਹਮਣੇ ਹੁੰਦੇ ਤਾਂ ਬਾਜ ਦਾ ਹੁਣ ਤਾਂ ਸਾਰੇ ਬੰਨੇ ਇਲਾਕਾ ਹੈ, ਬਾਜ ਤਾਂ ਸਾਰੇ ਥਾਂ ਹੀ ਹੁੰਦੇ ਆ, ਉਹ ਬਾਜ ਜਿਹੜਾ ਉਹ ਬਟੇਰੇ ਨੂੰ ਟੁੱਟ ਕੇ ਪੈਂਦਾ, ਉੱਤੋਂ ਪੰਜਾਂ 'ਚ ਡਾ ਕੇ ਤਾਂ ਇੰਨੀ ਦੂਰ ਡਾ ਕੇ ਲੈ ਜਾਂਦਾ ਬਟੇਰੇ ਦੇ ਉੱਤੇ ਜਾਨ ਨਿਕਲ ਜਾਂਦੀ, ਫਿਰ ਉਹਦੇ ਚੁੰਝਾਂ ਮਾਰ ਮਾਰ ਕੋ ਕੇ ਖਾਂਦਾ ਉਹਨੂੰ। ਇਸ ਤਰ੍ਹਾਂ ਸਿੰਘਾਂ ਦੀ ਤਾਂ ਕਹਿੰਦੇ ਉਹ ਗੱਲ ਹੋ ਗਈ ਵੀ ਜਿਹੜਾ ਬਾਜਾਂ ਦੇ ਦੇਸ਼ 'ਚ ਜਿਵੇਂ ਬਟੇਰਾ ਦੁਖੀ ਹੁੰਦਾ, ਹੁਣ ਸਿੰਘ ਬਟੇਰਿਆਂ ਵਾਂਗ ਹੀ ਸਮਝ ਲਓ ਵੀ ਦੁਖੀ, ਇਹ ਜ਼ਕਰੀਆ ਖਾਨ ਜਿਹੜਾ ਉਹ ਆਪਣੇ ਆਪ 'ਚ ਬਾਜ ਬਣਿਆ ਹੋਇਆ ਹੈ।
ਪਰ ਪਿਤਾ ਹਮਾਰੋ ਨਿਕਲ ਗਏ।
ਕਵੀ ਜੀ ਕਹਿੰਦੇ ਪਰ ਪਿਤਾ, ਪਰ ਪਿਤਾ ਮਤਲਬ ਦਾਦਾ, ਪਿਓ ਦਾ ਪਿਓ, ਉਹ ਤੇ ਕਹਿੰਦੇ ਇਸ ਮਾਝੇ 'ਚੋਂ ਨਿਕਲ ਗਏ।
ਜੈ ਨਗਰ ਪਹੁੰਚਾਇਓ ਜਾਏ।
ਉਹ ਬੀਕਾਨੇਰ ਆ ਜੈਪੁਰ, ਇਹ ਜੈਨਗਰ ਦੇ ਇਲਾਕੇ ਵਿੱਚ ਜਾ ਪਹੁੰਚਿਆ ਭਾਈ ਮਹਿਤਾਬ ਸਿੰਘ।
ਰਾਜੇ ਸੋ ਮੁਲਾਕਾਤ ਕਰ।
ਇਹ ਜਿਹੜੇ ਇੱਥੋਂ ਦੇ ਰਾਜੇ ਸਨ, ਜੈਸਲਮੇਰ, ਬੀਕਾਨੇਰੀਏ, ਜੈਪੁਰ, ਜੋਧਪੁਰੀਏ, ਇਹ ਥੋੜ੍ਹੀ ਅੰਦਰੋਂ ਅੰਦਰੋਂ ਸਿੰਘਾਂ ਦੀ ਮਦਦ ਕਰਦੇ ਸਨ, ਇੱਥੋਂ ਦੇ ਰਾਜੇ ਰਾਜਪੂਤ ਸਿੰਘ ਰਾਜਪੂਤ ਘਰਾਣਿਆਂ ਵਿੱਚ ਚਲੇ ਗਏ, ਉੱਥੋਂ ਦੇ ਰਾਜੇ ਨਾਲ ਗੱਲਬਾਤ ਕਰਕੇ
ਲਈ ਚਾਕਰੀ ਲਾਹੇ,
ਅਤੇ ਇਹਨਾਂ ਨੇ ਆਪਣੀ ਨੌਕਰੀ ਲਵਾ ਲਈ। ਉਹਨੇ ਵੇਖ ਕੇ ਭਾਈ ਮਹਿਤਾਬ ਸਿੰਘ ਨੂੰ ਕਿਹਾ ਵੀ ਕੋਈ ਨਹੀਂ ਤੁਸੀਂ ਇੱਥੇ ਰਹੋ, ਕਿਉਂਕਿ ਭਾਈ ਮਹਿਤਾਬ ਸਿੰਘ ਚੰਗੇ ਜਵਾਨ ਸਨ ਅਤੇ ਸ਼ਕਤੀਸ਼ਾਲੀ ਸਨ, ਵੀਹਾਂ ਵੀਹਾਂ ਦੇ ਭਾਰੂ ਸਨ, ਸਿੰਘ ਬੜੇ ਯੋਧੇ ਸਨ, ਜਿਸ ਕਰਕੇ ਹੁਣ ਰਾਜਿਆਂ ਨੂੰ ਤਾਂ ਫੌਜ ਇਹੋ ਜਿਹੀ ਚਾਹੀਦੀ ਹੈ, ਰੱਖ ਲਿਆ ਕਹਿੰਦੇ ਵੀ ਮਹਿਤਾਬ ਸਿੰਘ ਨਾਲੇ ਤੂੰ ਆਰਾਮ ਨਾਲ ਰਹਿ, ਤੈਨੂੰ ਖਰਚਾ ਵੀ ਦਿਆਂਗੇ। इस तरह कह करके भाई महताब सिंह जयपुर के इलाके जाके उसे राजे के पास नौकरी कर लग पे। जदों दूजे सिंघां नूं पता लगा भी भाई महताब सिंह ते इहदे चले गए है जयपुर के इलाके विच, सुन के जिहड़े दूजे सिंह सन भाई बलाका सिंह ते आदिक होर सिंह ओह वी जा पुजे उत्थे।
महताब सिंह तह बचन लाए,
ओह उत्थे गया भाई बलाका सिंह। उंज जे होर इतिहास वल जाइए ते ਇਹ ਪ੍ਰਸੰਗ ਨਾਲ ਥੋੜ੍ਹਾ ਮੇਲ ਨਹੀਂ ਖਾਂਦਾ ਕਿ ਭਾਈ ਬਲਾਕਾ ਸਿੰਘ ਜੀ ਗਏ ਹਨ ਬੁੱਢੇ ਜੌੜ, ਜੋ ਸ਼੍ਰੀ ਗੰਗਾਨਗਰ ਰਾਜਸਥਾਨ ਵਿੱਚ ਉੱਥੇ ਗਏ, ਉੱਥੇ ਜੋ ਭਾਈ ਬੁੱਢਾ ਸਿੰਘ ਸਨ ਉਹ ਜਥੇਦਾਰ ਸਨ ਉਸ ਵਕਤ ਸਿੰਘਾਂ ਦੇ, ਉਹਨਾਂ ਨੂੰ ਗੱਲ ਕੀਤੀ ਜਾ ਕੇ ਵੀ ਇਸ ਤਰ੍ਹਾਂ ਪੰਜਾਬ ਵਿੱਚ ਬੜਾ ਸਮਾਂ ਖਰਾਬ ਆ ਗਿਆ ਹੈ। ਪਰ ਕਵੀ ਜੀ ਨੇ ਇੱਥੇ ਜਿਹੜਾ ਸੰਵਾਦ ਹੈ ਉਹ ਭਾਈ ਸੁੱਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਨਾਲ ਲਿਖਿਆ ਹੋਇਆ ਹੈ, ਇਹ ਜਿਹੜਾ ਠੀਕ ਹੈ, ਕਿਉਂਕਿ ਜੇ ਬੁੱਢੇ ਜੌੜ ਤੱਕ ਹੀ ਗੱਲ ਰਹਿੰਦੀ ਤਾਂ ਭਾਈ ਮਹਿਤਾਬ ਸਿੰਘ ਨੂੰ ਕਿਵੇਂ ਪਤਾ ਲੱਗਦਾ, ਕਿਉਂਕਿ ਉਹਦੇ ਰਾਜਸਥਾਨ ਚਲੇ ਗਏ ਸੀ ਗਾਂ ਜੈਪੁਰ ਵੱਲ। ਇਸ ਤਰ੍ਹਾਂ ਇਹ ਕੰਗ ਪਿੰਡ ਜੋ ਖੰਡੂਰ ਸਾਹਿਬ ਦੇ ਕੋਲ ਹੈ, ਭਾਈ ਬਲਾਕਾ ਸਿੰਘ ਜੀ ਇਹ ਅਤੇ ਹੋਰ ਸਿੰਘ ਮਿਲ ਕੇ ਅਤੇ ਉੱਥੇ ਚਲੇ ਗਏ ਜੈਪੁਰ ਜਿਹਦੇ ਭਾਈ ਮਹਿਤਾਬ ਸਿੰਘ ਸੀ। ਉੱਥੇ ਜਾ ਕੇ ਇਹਨਾਂ ਨੇ ਭਾਈ ਮਹਿਤਾਬ ਸਿੰਘ ਨੂੰ ਮਿਲੇ ਅਤੇ ਆਪੋ ਵਿੱਚ ਹੀ ਫਤਿਹ ਬੁਲਾਈ ਹੈ। ਫਤਿਹ ਜਦੋਂ ਬੁਲਾਈ ਹੈ ਤਾਂ ਉਸ ਵਕਤ ਭਾਈ ਮਹਿਤਾਬ ਸਿੰਘ ਨੇ ਇਹ ਭਾਈ ਬਲਾਕਾ ਸਿੰਘ ਜੋ ਕੰਗ ਪਿੰਡ ਦਾ ਖੰਡੂਰ ਸਾਹਿਬ ਤੋਂ ਸੀ ਇਹਨੂੰ ਇਸ ਤਰ੍ਹਾਂ ਕਿਹਾ,
ਦੇਹੇ ਵਤਨ ਹਮ ਬਾਤ ਸੁਣਾਏ।
ਕਿਆ ਵੀ ਫਤਿਹ ਬੁਲਾ ਕੇ ਕਿਆ ਬਲਾਕਾ ਸਿਆ, ਆ ਦੱਸ ਪੰਜਾਬ ਦਾ ਕੀ ਹਾਲ ਆ, ਮੈਨੂੰ ਆਪਣੇ ਵਤਨ ਪੰਜਾਬ ਦੀ ਗੱਲ ਦੱਸ। ਤੁਰਕਾਂ ਦੁਸ਼ਟਾਂ ਨੇ ਕਿੱਥੇ ਕਿੱਥੇ ਡੇਰੇ ਲਾ ਲਏ ਆ, ਤੇ ਸਿੰਘਾਂ ਦੀ ਸੁਣਾ ਸਿੰਘ ਕਿਵੇਂ ਅੱਜ ਕੱਲ,
ਸਿੰਘ ਕਹਿਓ ਕਛ ਪੁੱਛ ਨਾ ਬਾਤ।
ਭਾਈ ਬਲਾਕਾ ਸਿੰਘ ਕਹਿਣ ਲੱਗਾ, ਮਹਿਤਾਬ ਸਿਆ ਜੇ ਤੂੰ ਪੰਜਾਬ ਦੀ ਗੱਲ ਪੁੱਛਦਾ ਤੇ ਮੈਂ ਤੈਨੂੰ ਕੀ ਦੱਸਾਂ, ਮੇਰੇ ਕੋ ਗੱਲ ਪੰਜਾਬ ਦੀ ਕਹੀ ਨਹੀਂ ਜਾਂਦੀ।
ਜਿਮ ਤੁਰਕਣ ਨੇ ਕੀਨੋ ਕਾਤ,
ਤੂੰ ਮਹਿਤਾਬ ਸਿਆ ਪੰਜਾਬ ਦੀ ਗੱਲ ਨਾ ਪੁੱਛ, ਜਿਵੇਂ ਤੁਰਕਾਂ ਨੇ ਉੱਥੇ ਜ਼ੁਲਮ ਦੀ ਹਨੇਰੀ ਬੰਨੀ ਹੈ, ਜਿਵੇਂ ਸਿੰਘਾਂ ਨੂੰ ਉਹਨੇ ਖਤਮ ਕਰਨ ਦਾ ਬੀੜਾ ਚੁੱਕਿਆ ਨਾ ਜ਼ਕਰੀਆ ਖਾਨ ਨੇ, ਮੈਂ ਤੈਨੂੰ ਦੱਸ ਨਹੀਂ ਸਕਦਾ। ਮਹਿਤਾਬ ਸਿਆ ਜੇ ਮੈਂ ਮੂੰਹੋਂ ਕਹਿੰਦਾ ਮੇਰਾ ਮੂੰਹ ਪਾਟ ਜਾਂਦਾ ਹੈ, ਜੇ ਮੈਂ ਗੱਲ ਮੂੰਹੋਂ ਕੱਢਦਾ ਮੇਰੇ ਮੂੰਹ ਚੋਂ ਗੱਲ ਨਹੀਂ ਨਿਕਲਦੀ। ਜੇ ਕੰਨਾਂ ਨਾਲ ਸੁਣੀਏ ਤੇ ਕੰਨ ਦੁਖਣ ਲੱਗ ਜਾਂਦੇ ਹੈ, ਐਸੀ ਪੰਜਾਬ ਦੀ ਹਾਲਤ ਹੋ ਗਈ ਹੈ।
ਬਾਤ ਚੀਰਤੀ ਛਾਤੀ ਜਾਵੇ,
ਜਿਹੜੀ ਪੰਜਾਬ ਦੀ ਗੱਲ ਹੈ ਜੋ ਪੰਜਾਬ 'ਚ ਭਾਣਾ ਵਰਤ ਰਿਹਾ ਨਾ ਇਸ ਵਕਤ, ਜੋ ਗੁਰੂ ਘਰ ਦੀ ਬਦਬੀ ਹੋ ਰਹੀ ਹੈ, ਜੇ ਮੈਂ ਉਹ ਤੈਨੂੰ ਗੱਲ ਦੱਸਾਂ ਤੇ ਤੇਰੀ ਛਾਤੀ ਚੀਰੀ ਜਾਵੇ, ਮੇਰੀ ਉਹ ਗੱਲ ਮੇਰੇ ਕੋਲ ਮੂੰਹ ਨਿਕਲਦੀ ਨਹੀਂ, ਮੇਰਾ ਮੂੰਹ ਪਾੜਦਾ ਹੈ ਤੇ ਮੇਰੀ ਤੇ ਛਾਤੀ ਚੀਰੀ ਜਾਂਦੀ ਹੈ।
ਨਾ ਕਹੀਏ ਮਨ ਮੋਣ ਸਮਾਵੇ,
ਜੇ ਨਾ ਕਹੀਏ ਤੇ ਮਨ 'ਚ ਸਮਾਉਂਦੀ ਨਹੀਂ ਹੈ, ਇਹ ਮੂੰਹ 'ਚ ਰੱਖੀਏ ਗੱਲ ਮੂੰਹ 'ਚ ਰਹਿੰਦੀ ਨਹੀਂ ਹੈ, ਐਸਾ ਹਾਲ ਹੋ ਗਿਆ ਹੈ।
ਸਰਪ ਚਕੁੰਦਰ ਕੀ ਭਈ ਬਾਤ,
ਇਹ ਤੇ ਮਹਿਤਾਬ ਸਿਆ ਜਿਵੇਂ ਸੱਪ ਚਕੁੰਦਰ ਵਾਲੀ ਗੱਲ ਹੋ ਗਈ ਹੈ, ਜਿਹੜੀ ਚਕੁੰਦਰ ਹੁੰਦੀ ਆਪ ਜੀ ਨੂੰ ਪਤਾ ਚੂਹੇ ਵਾਂਗ ਹੁੰਦੀ, ਪਰ ਇਹਦਾ ਮੂੰਹ ਬੜਾ ਤਿੱਖਾ ਹੁੰਦਾ ਹੈ, ਇੰਨੀ ਮੂੰਹ ਤਿੱਖੇ ਵਾਲੀ ਲੋਹੇ ਨੂੰ ਵੀ ਕੱਢ ਸੁੱਟਦੀ ਹੈ। ਅਤੇ ਸੱਪ ਚਕੁੰਦਰ ਵਾਲੀ ਗੱਲ ਇਸ ਭਾਈ ਮਹਿਤਾਬ ਸਿੰਘ ਨੂੰ ਕਹਿੰਦਾ ਬਲਾਕਾ ਸਿੰਘ ਵੀ ਮਹਿਤਾਬ ਸਿਆ ਸੱਪ ਚਕੁੰਦਰ ਵਾਲੀ ਗੱਲ ਹੋ ਗਈ ਹੈ, ਜੇ ਸੱਪ ਚਕੁੰਦਰ ਨੂੰ ਮੂੰਹ 'ਚ ਪਾਉਂਦਾ ਤਾਂ ਸੱਪ ਕੋੜੀ ਹੋ ਕੇ ਮਰਦਾ, ਕਿਉਂਕਿ ਚਕੁੰਦਰ ਦੀ ਜਿਹੜੀ ਉਹ ਬਾਸ ਉਹ ਬੜੀ ਗੰਦੀ ਹੈ, ਇਹਦੀ ਇੰਨੀ ਖਟਿਆਈ ਇਹਦੇ ਅੰਦਰ ਕਿ ਸੱਪ ਜਦੋਂ ਖਾਂਦਾ ਨੂੰ ਕੋੜ ਹੋ ਜਾਂਦਾ ਹੈ, ਜੇ ਸੱਪ ਖਾਂਦਾ ਉਹ ਕੋੜੀ ਹੋ ਕੇ ਮਰਦਾ ਹੈ, ਜੇ ਉਹਨੂੰ ਛੱਡਦਾ ਤਾਂ ਉਹਨੂੰ ਕਲੰਕ ਲੱਗਦਾ ਵੀ ਮੈਂ ਚੂਹੀ ਨਹੀਂ ਖਾ ਸਕਿਆ ਇੱਕ, ਅਤੇ ਜੇ ਛੁੱਟ ਜਾਵੇ ਨਾ ਚਕੁੰਦਰ ਸੱਪ ਦੀਆਂ ਅੱਖਾਂ ਨੂੰ ਪੈਂਦੀ ਹੈ, ਅਤੇ ਸੱਪ ਹੁਣ ਦੋਵੇਂ ਬੰਨੇ ਮਰਦਾ, ਜੇ ਛੱਡਦਾ ਤਾਂ ਵੀ ਮਰਦਾ ਹੈ, ਜੇ ਅੱਖਾਂ ਨੂੰ ਪੈਂਦੀ ਹੈ ਕਲੰਕ ਲੱਗਦਾ ਉਹਨੂੰ, ਅਤੇ ਜੇ ਉਹ ਖਾਂਦਾ ਤਾਂ ਕੋੜੀ ਹੋ ਕੇ ਮਰਦਾ। ਇਸੇ ਤਰ੍ਹਾਂ ਮਹਿਤਾਬ ਸਿਆ ਜੇ ਹੁਣ ਸਿੰਘਾਂ ਦੀ ਤਾਂ ਉਹ ਗੱਲ ਹੋ ਗਈ ਹੈ, ਜੇ ਪੰਜਾਬ ਛੱਡ ਕੇ ਬਾਹਰ ਰਹਿੰਦੇ ਤਾਂ ਸ਼ਰਮ ਆਉਂਦੀ, ਕਲੰਕ ਲੱਗਦਾ ਹੈ। ਜੇ ਇੱਥੇ ਬੈਠੇ ਰਹਿੰਦੇ ਤਾਂ ਗੁਰੂ ਤੋਂ ਬੇਮੁੱਖ ਹੁੰਦੇ ਆ। ਜੇ ਪੰਜਾਬ ਵਿੱਚ ਜਾਂਦੇ ਹੈ ਤਾਂ ਉਹ ਸੱਪ ਵਾਂਗ ਜਿਹੜਾ ਹੈ ਜ਼ਕਰੀਆ ਖਾਨ ਉਹ ਮਾਰਦਾ ਹੈ। ਸੱਪ ਨਾ ਉਹਨੂੰ ਨਿਗਾਹ ਸਕਦਾ, ਗਾਂ ਚਕੁੰਦ ਨੂੰ ਨਾ ਛੱਡ ਸਕਦਾ, ਉਹਨੂੰ ਦੋਵੇਂ ਬੰਨੇ ਵਿਪਤਾ ਬਣੀ ਰਹਿੰਦੀ। ਉਹੀ ਸਿੰਘਾਂ ਵਾਲੀ ਗੱਲ ਹੋ ਗਈ ਹੈ। ਹੁਣ ਸਿੰਘਾਂ ਨੂੰ ਵੀ ਕੀਓ ਪੱਧਰਵ ਤੁਰਕ ਵੱਡ, ਇਹ ਕਹਿਣ ਲੱਗਾ ਜਿਹੜਾ ਤੁਰਕ ਹੈ ਨਾ ਵੱਡੇ, ਉਹਨਾਂ ਦੇ ਜੋ ਚੌਧਰੀ ਜਿਹੜੀ ਉਹਦੀ ਟਾਊਟ ਹੈ ਲੋਕ, ਉਹਨਾਂ ਬੜਾ ਉਪੰਦਰ ਬਖੇੜਾ ਕੀਤਾ ਹੈ ਗੁਰੂ ਘਰਾਂ ਵਿੱਚ।
ਅੰਮ੍ਰਿਤਸਰ ਗੁਰਦੁਆਰ,
ਜੋ ਅੰਮ੍ਰਿਤਸਰ ਹੈ ਗੁਰੂ ਦਾ ਦੁਆਰਾ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਮਹਾਨ ਪਵਿੱਤਰ ਸਥਾਨ।
ਹਰ ਮੰਦਰ ਮੈਂ ਕੰਚਨੀ ਰੱਖੇ,
ਉਹਦੇ ਵਿੱਚ ਜਿਹੜੇ ਤੁਰਕ ਦੁਸ਼ਟ ਹੈ ਇਹਨਾਂ ਦੇ ਹਾਕਮ ਚੌਧਰੀ ਲੋਕ, ਜੋ ਹਰ ਪਰਮੇਸ਼ਰ ਦਾ ਮੰਦਰ ਘਰ ਹੈ ਉਹਦੇ ਵਿੱਚ ਕੰਜਰੀ ਨੂੰ ਰੱਖਿਆ ਹੋਇਆ ਹੈ।
ਤੁਰਕਣ ਕੋ ਸਰਦਾਰ,
ਜੋ ਤੁਰਕਾਂ ਦਾ ਸਰਦਾਰ ਹੈ।
ਮੰਡਿਆਲੀ ਕੋ ਰੰਗੜੋ,
ਉਹ ਤੈਨੂੰ ਦੱਸੀਏ ਮਤਾਬ ਸਿਆਂ, ਉਹ ਮੰਡਿਆਲੀ ਪਿੰਡ ਜੋ ਤਰਨ ਤਾਰਨ ਦੇ ਵਿੱਚ ਪੈਂਦਾ, ਅੱਜ ਕੱਲ੍ਹ ਪਹਿਲਾਂ ਤਾਂ ਅੰਮ੍ਰਿਤਸਰ ਵਿੱਚ ਹੀ ਹੁੰਦਾ ਸੀ, ਅਤੇ ਲਾਹੌਰ ਪਹਿਲਾਂ ਜਿਹੜਾ ਹੁੰਦਾ ਸੀ, ਪਹਿਲਾਂ ਲਾਹੌਰ ਫਿਰ ਅੰਮ੍ਰਿਤਸਰ, ਹੁਣ ਤਾਂ ਤਰਨ ਤਾਰਨ ਹੋ ਗਿਆ। ਮੰਡਿਆਲੀ ਜਿਹੜਾ ਤਰਨ ਤਾਰਨ ਵਿੱਚ ਅੱਜ ਕੱਲ੍ਹ ਪੈਂਦਾ, ਉੱਥੋਂ ਦਾ ਕਹਿੰਦੇ ਉਹ ਰੰਗੜਾਂ ਦੀ ਅੱਲ ਵਿੱਚੋਂ ਹੈ। ਉਹਦਾ ਨਾਮ ਹੈ ਮੱਸਾ, ਉਹਨੂੰ ਮੱਸਾ ਰੰਗੜ ਕਹਿੰਦੇ। ਉਹ ਗੁਰੂ ਘਰ ਕੀ ਕਰ ਰਿਹਾ ਹੈ, ਬੇਅਦਬੀ ਕਰ ਰਿਹਾ ਸ੍ਰੀ ਹਰਿਮੰਦਰ ਸਾਹਿਬ ਦੀ। ਕੰਜਰੀ ਉਹਨੂੰ ਚਾਹੁੰਦਾ ਹੈ, ਸ਼ਰਾਬ ਦੇ ਪਿਆਲੇ ਪੀਂਦਾ, ਉਹਨੇ ਆਪਣਾ ਵੱਖਰਾ ਹੀ ਆਸਣ ਲਾਇਆ ਦਰਬਾਰ ਦੇ ਅੰਦਰ ਸਾਧ ਸੰਗਤ ਜੀ, ਨਾਲੇ ਉਹ ਹੁੱਕਾ ਪੀਆ ਕਰੇ ਗੁੜ ਗੁੜ, ਨਾਲੇ ਕੰਜਰੀ ਨੱਚਿਆ ਕਰੇ, ਨਾਲੇ ਤਬਲੇ ਵੱਜਿਆ ਕਰਨ ਉੱਥੇ, ਅਤੇ ਪਾਨਾਂ ਦੇ ਬੀੜੇ ਚੱਬ ਚੱਬ ਕੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਜਿਹੜੀਆਂ ਪਵਿੱਤਰ ਦੀਵਾਰਾਂ ਉਹਨਾਂ ਦੇ ਪਿਚਕਾਰੀਆਂ ਮਾਰਿਆ ਕਰੇ, ਜਿਵੇਂ ਕੁੱਕੜੀ ਬਿਠਾ ਮਾਰਦੀ ਹੈ। ਇਸ ਤਰ੍ਹਾਂ ਦੁਸ਼ਟ ਬੜੀ ਬੇਅਦਬੀ ਕਰਦਾ ਮੱਸਾ ਰੰਗੜ, ਉਹ ਬੜੀ ਬੇਅਦਬੀ ਕਰਦਾ। ਇੱਕ ਹੁੰਦਾ ਅਦਬ, ਅਦਬ ਹੁੰਦਾ ਸਤਿਕਾਰ, ਬੇਦਾ ਅਰਥ ਵੀ ਨਹੀਂ ਸਤਿਕਾਰ, ਜੋ ਸਤਿਕਾਰ ਨਹੀਂ ਕਰਦਾ ਹਰਿਮੰਦਰ ਸਾਹਿਬ ਦਾ,
ਪਾਪੀ ਬੜੋ ਹਰਾਮ,
ਜੋ ਬੜਾ ਵੱਡਾ ਹਰਾਮ ਜ਼ਿਆਦਾ ਹੈ ਤੇ ਪਾਪੀ ਹੈ। ਜਦੋਂ ਇਸ ਤਰ੍ਹਾਂ ਦੀ ਗੱਲ ਕਹੀ ਵੀ ਉਹ ਕੰਜਰੀ ਨਚਾ ਰਿਹਾ, ਜਿੱਥੇ ਕੀਰਤਨ ਹੁੰਦਾ ਉੱਥੇ ਕੰਜਰਖਾਨਾ ਨੇ ਬਣਾਇਆ ਹੋਇਆ ਹੈ ਦੁਸ਼ਟ ਨੇ, ਅਤੇ ਉਸ ਵਕਤ ਭਾਈ ਮਹਿਤਾਬ ਸਿੰਘ ਨੇ ਬੜਾ ਗੁੱਸਾ ਖਾਧਾ। ਜਾਣ ਲਓ ਵੀ ਜਿਵੇਂ ਕਿਸੇ ਬੰਦੇ ਨੂੰ ਬਿਛੂ ਡੰਗ ਮਾਰਦੇ ਅਤੇ ਸਾਧ ਸੰਗਤ ਜੀ ਨੂੰ ਚੈਨ ਨਹੀਂ ਆਉਂਦਾ ਹੈ, ਨਾ ਉਹ ਸੌਂ ਸਕਦਾ, ਨਾ ਉਹ ਪੈ ਸਕਦਾ, ਨਾ ਉੱਠ ਸਕਦਾ, ਨਾ ਤੁਰ ਸਕਦਾ, ਉਹਨੂੰ ਅਚਵੀ ਲੱਗੀ ਰਹਿੰਦੀ ਹੈ, ਉਹਦੇ ਭਾਅ ਦੀ ਬਣੀ ਰਹਿੰਦੀ ਹੈ। ਇਹ ਜਿਹੜੀ ਗੱਲ ਕਹੀ ਹੈ ਨਾ ਇਸ ਤਰ੍ਹਾਂ ਦੀ ਭਾਈ ਬਲਾਕਾ ਸਿੰਘ ਨੇ, ਮੰਨ ਲਓ ਵੀ ਭਾਈ ਮਹਿਤਾਬ ਸਿੰਘ ਦੇ ਪਿੱਛੋਂ ਹੀ ਲੜ ਗਿਆ ਹੈ। ਉਸ ਵਕਤ ਬੜੇ ਰੋਹ ਵਿੱਚ ਵੀਰ ਰਸ ਚ ਆ ਕੇ ਭਾਈ ਮਹਿਤਾਬ ਸਿੰਘ ਨੇ ਕਿਹਾ, ਉਹ ਬਲਾਕਾ ਸਿਆਂ ਦੱਸ, ਉਹ ਪੰਜਾਬ ਦੇ ਵਿੱਚ ਹੁਣ ਕੋਈ ਸਿੰਘ ਨਹੀਂ ਰਹਿ ਗਿਆ ਹੈ, ਕਿ ਸਿੰਘ ਨਾਮ ਦੀ ਕੋਈ ਜਾਤ ਨਹੀਂ ਰਹਿ ਗਈ ਹੈ। ਉਹ ਤੂੰ ਹੀ ਆ ਗਿਆ ਹੈ, ਉਹਦਾ ਸੀਸ ਕਿਉਂ ਨਹੀਂ ਤੋੜਿਆ, ਦਾ ਉਹਦਾ ਸਿਰ ਕਿਉਂ ਨਹੀਂ ਭੰਨਿਆ, ਉਹਦਾ ਸਿਰ ਕਿਉਂ ਨਹੀਂ ਵੱਢਿਆ। ਕੀ ਸਿੰਘਾਂ ਤੋਂ ਸੱਤ ਦੂਰ ਚਲਿਆ ਗਿਆ ਹੈ, ਕੀ ਸੱਚ ਨਹੀਂ ਰਹਿ ਗਿਆ ਸਿੰਘਾਂ ਵਿੱਚ, ਕੀ ਸਿੰਘਾਂ ਵਿੱਚ ਬਲ ਨਹੀਂ ਰਹਿ ਗਿਆ ਹੈ, ਕਿ ਸਿੰਘਾਂ ਦੀ ਕੀ ਮੱਤ ਮਰ ਗਈ ਹੈ, ਕੀ ਸਿੰਘਾਂ ਦਾ ਜਿਹੜਾ ਪੁਰਖਾਰਥ ਕਹੀਏ ਬਲ ਹੈ, ਕਿ ਬਲ ਨਹੀਂ ਸਿੰਘਾਂ 'ਚ ਰਹਿ ਗਿਆ, ਕੀ ਸਿੰਘ ਕੂੜੇ ਹੋ ਗਏ ਆ, ਐਂ ਕੂੜੇ ਵਾਂਗ ਹੌਲੇ ਹੋ ਗਏ ਕੱਖਾਂ ਵਾਂਗ, ਦੱਸ ਮੈਨੂੰ ਵੀ ਤੂੰ ਵੀ ਆ ਗਿਆ। ਬਲਾਕਾ ਸਿੰਘ ਨੂੰ ਇੱਕ ਹਿਸਾਬ ਦਾ ਭਾਈ ਮਹਿਤਾਬ ਸਿੰਘ ਲਾਂਭਾ ਮਾਰ ਕੇ ਕਹਿ ਰਿਹਾ ਵੀ ਤੂੰ ਆ ਕੇ ਦੱਸ ਰਿਹਾ ਅਤੇ ਤੂੰ ਕਿਉਂ ਨਾ ਕੁਝ ਕੀਤਾ, ਅਤੇ ਕਹਿੰਦੇ ਵੀ ਕੀ ਦੱਸ, ਸਿੰਘਾਂ 'ਚ ਬਲ ਨਹੀਂ ਸੀ ਰਹਿ ਗਿਆ, ਜਿਹੜਾ ਦੁਸ਼ਟ ਐਸੀ ਹਰਕਤਾਂ ਕਰ ਰਿਹਾ ਗੁਰੂ ਦੇ ਦਰਬਾਰ ਅੰਦਰ,
ਤਬ ਉਸ ਸਿੰਘ ਬਚਨ ਪਲਟਾਇਓ।
ਤਦੋਂ ਉਹ ਸੁਣ ਕੇ, ਕਿਉਂਕਿ ਭਾਈ ਮਹਤਾਬ ਸਿੰਘ ਨੇ ਲਾਂਭੇ ਵਜੋਂ ਜਦੋਂ ਕਿਹਾ ਬਲਾਕਾ ਸਿੰਘ ਨੂੰ, ਅਤੇ ਬਲਾਕਾ ਸਿੰਘ ਨੇ ਉਸ ਵਕਤ ਇਹ ਕਰੜੇ ਬਚਨ ਸੁਣ ਕੇ ਬਚਨ ਪਲਟਾਇਆ, ਮੋੜਵਾਂ ਜਵਾਬ ਦਿੱਤਾ ਅੱਗੋਂ, ਕਹਿਣ ਲੱਗੇ ਮਹਤਾਬ ਸਿੰਘ ਦੱਸ ਕਿ ਤੂੰ ਨਹੀਂ ਨੱਠ ਕੇ ਆਇਆ ਹੈ? ਜਾਬ ਨੂੰ ਛੱਡ ਕੇ, ਮਾਝੇ ਨੂੰ ਛੱਡ ਕੇ, ਗੁਰੂ ਦੀ ਧਰਤੀ ਨੂੰ ਛੱਡ ਕੇ ਦੱਸ ਤੂੰ ਇੱਥੇ ਜੈਪੁਰ 'ਚ ਆ ਕੇ ਵਸਿਆ ਹੈ ਕਿ ਤੂੰ ਨਹੀਂ ਨੱਠ ਕੇ ਆਇਆ ਹੈ?
ਤੁਮ ਮਰਨੇ ਤੇ ਨੱਠ ਨਹੀਂ ਆਏ।
ਕਿ ਦੱਸ ਤੂੰ ਨਹੀਂ ਆਪਣਾ ਬਲ ਗਵਾਇਆ ਹੈ? ਜੇ ਤੇਰੇ ਅੰਦਰ ਬਲ ਸੀ ਤੇ ਤੂੰ ਕੋ ਨੱਠਿਆ ਹੈ ਉੱਥੋਂ? ਤੂੰ ਹੀ ਤੇ ਮੌਤ ਤੋਂ ਡਰਦਾ ਵੀ ਮੇਰੀ ਮੌਤ ਨਾ ਹੋ ਜਾਵੇ, ਮੈਂ ਪਕੜਿਆ ਨਾ ਜਾਵਾਂ, ਤਾਂ ਹੀ ਤੇ ਨੱਠ ਕੇ ਆਇਆ ਜੈਪੁਰ ਰਾਜਸਥਾਨ। ਉਹਨਾਂ ਸਿੰਘਾਂ ਨੂੰ ਕਿਉਂ ਤੂੰ ਲਾਂਭਾ ਦੇ ਰਿਹਾ ਜਿਹੜੇ ਵਿਚਾਰੇ ਜ਼ੁਲਮ ਦੇ ਨਾਲ ਲੜ ਰਹੇ ਹੈ? ਕੋਈ ਵਿਰਲੇ ਵਿਰਲੇ ਘਰਾਂ 'ਚ ਬੈਠੇ ਹੈ, ਪਤਾ ਕੋਈ ਨਹੀਂ ਕਦੋਂ ਜਾ ਕੇ ਮੁਸੀਬਤ ਬਣ ਆਉਣੀ ਹੈ, ਉਹਨਾਂ ਨੂੰ ਕਿਸ ਵਾਸਤੇ ਲਾਂਭੇ ਦਿੰਦਾ ਹੈ ਮਹਤਾਬ
ਸਿੰਘ?
ਕਹਿੰਦੇ ਤੁਮ ਭੱਜ, ਕਹਿੰਦੇ ਦੂਵੀਂ ਤੇ ਭੱਜ ਕੇ ਜਿਹੜਾ ਤੁਰਕਾਂ ਤੋਂ ਆਪਣੀ ਜਾਨ ਹੀ ਬਚਾ ਕੇ ਇੱਥੇ ਨਿਕਲ ਕੇ ਆਇਆ ਹੈ।
ਤੁਮਰੇ ਜੈਸੇ ਸਭ ਹੋਏ ਭਏ,
ਜਿਹੋ ਜਿਹਾ ਤੂੰ ਹੋ ਗਿਆ ਮਹਤਾਬ ਸਿੰਘ, ਉਹੋ ਜਿਹੇ ਅਸੀਂ ਹੋ ਗਏ ਹਾਂ, ਉਸੇ ਤਰ੍ਹਾਂ ਦੇ ਸਾਰੇ ਸਿੰਘ ਹੋ ਗਏ ਹਨ।
ਮਰਨੋਂ ਡਰ ਕੇ ਸਭ ਨੱਠ ਗਏ,
ਸਾਰਿਆਂ ਨੂੰ ਮੌਤ ਦਾ ਡਰ ਹੋ ਗਿਆ। ਜਿਹੜੇ ਸਿੰਘ ਡਰਦੇ ਨਹੀਂ ਸੀ ਮਰਨੋਂ, ਅਤੇ ਉਹ ਸਿੰਘ ਹੁਣ ਮੌਤ ਤੋਂ ਡਰਦੇ ਆ, ਅਤੇ ਮੌਤ ਦਾ ਡਰ ਲੈ ਕੇ ਸਭ ਨੱਠ ਭੱਜ ਗਏ ਪੰਜਾਬ ਨੂੰ ਛੱਡ ਕੇ।
ਸਿੰਘ ਕੋ ਦ੍ਰਿਸ਼ਟ ਨਾ ਪਏ,
ਹੁਣ ਤੈਨੂੰ ਕੀ ਦੱਸਾਂ, ਉੱਥੇ ਪੰਜਾਬ ਦੇ ਵਿੱਚ ਸਿੰਘ ਤੇ ਵੇਖਿਆ ਲੱਭਿਆ ਲੱਭਦਾ ਨਹੀਂ ਹੈ।
ਸਿੰਘ ਕੋ ਸੁਣੀਅਤ ਨਾਹੀ,
ਇਹੋ ਜਿਹਾ ਸਮਾਂ ਬਣ ਜਾਣਾ ਲੱਗਦਾ ਵੀ ਸਿੰਘ ਉੱਥੇ ਨਾ ਹੁਣ ਸੁਣੀਦਾ ਨਾ ਬਾਅਦ ਵਿੱਚ ਹੀ ਸੁਣਨਾ, ਆਉਣ ਵਾਲੀ ਪਨੀਰੀ ਨੂੰ ਪਤਾ ਹੀ ਨਹੀਂ ਰਹਿਣਾ ਵੀ ਸਿੰਘ ਵੀ ਕੋਈ ਹੈ ਸੀ, ਸਿੰਘ ਨਾਮ ਦਾ ਵੀ ਕੋਈ ਪੰਥ ਸੀ, ਉੱਥੇ ਦੇ ਕੋਈ ਸਿੰਘ ਦਿਸਦਾ ਨਹੀਂ ਹੈ। ਹੁਣ ਤੇ ਲੋਕ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਆ ਲੱਖ ਦਾ ਤੈਨੂੰ ਮੰਨਣ ਵਾਲੇ, ਇਸੇ ਤਰ੍ਹਾਂ ਮੁਸਲਮਾਨ ਲੋਕ ਹਿੰਦੂ ਲੋਕ ਸਿੰਘਾਂ ਨੂੰ ਮਸ਼ਕਰੀਆਂ ਕਰਦੇ ਟਿੱਚਰਾਂ ਕਰਦੇ ਹਨ।
ਨਵਾਬ ਪੰਥ ਸਭ ਦਿਓ ਗਵਾਹੀ,
ਕਹਿੰਦੇ ਨਵਾਬ ਜ਼ਕਰੀਆ ਖਾਨ ਬੜਾ ਬਹਾਦਰ ਹੈ, ਜਿਸ ਕੌਮ ਨੇ ਸਾਰਿਆਂ ਦੇ ਨੱਕ 'ਚ ਦਮ ਕੀਤਾ ਸੀ ਵੱਡੇ ਵੱਡੇ ਪਾਤਸ਼ਾਹ ਦੇ, ਉਹ ਜ਼ਕਰੀਆ ਖਾਨ ਨੇ ਸਾਰੀ ਕੌਮ ਗਵਾ ਦਿੱਤੀ, ਖਤਮ ਕਰ ਦਿੱਤੀ, ਮਲੀਆ ਮੇਟ ਕਰ ਦਿੱਤਾ ਹੈ।
ਸਿੰਘ ਸੁਣੀਅਤ ਕਹੂੰ ਜਗ ਮੈਂ ਨਾਹੀ,
ਇਸ ਤਰ੍ਹਾਂ ਸਿੰਘ ਨਾਮ ਦੀ ਤੇ ਕੋਈ ਚੀਜ਼ ਨਹੀਂ ਰਹੀ ਜਗ ਦੇ ਵਿੱਚ, ਹੁਣ ਸੁਣਿਆ ਨਹੀਂ ਲੱਭਣ ਡਿਆ।
ਜੇ ਸਿੰਘ ਨਿਤ ਉੱਠ ਜੰਗ ਮਚਾਹੀ,
ਇਹ ਮਹਤਾਬ ਸਿੰਘ ਉਹ ਸਿੰਘ ਹੋਰ ਸੀ ਜਿਹੜੇ ਨਿਤ ਹੀ ਉੱਠ ਕੇ ਜੰਗ ਮਚਾਉਂਦੇ ਸੀ, ਜਿਹੜੇ ਜੰਗ ਕਰਦੇ ਸੀ, ਜਿਨ੍ਹਾਂ ਦੀ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾਹੀਨ ਗੁਰ ਤੇ ਮੰਗਾ, ਜਿਹੜੇ ਸਿੰਘ ਜਿਨ੍ਹਾਂ ਦੀ ਜਾਤ ਗੋਤ ਦੀ ਲੜਾਈ ਸੀ, ਉਹ ਸਿੰਘ ਨਹੀਂ ਰਹਿ ਗਏ ਹੁਣ। ਖਾਲਸਾ ਸੋਏ ਜੋ ਚੜ੍ਹੇ ਤਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ, ਖਾਲਸਾ ਸੋਏ ਸ਼ਸਤਰ ਕੋ ਧਾਰੈ, ਖਾਲਸਾ ਸੋਏ ਦੁਸ਼ਟ ਕੋ ਮਾਰੈ, ਜਿਹੜੇ ਉੱਠ ਕੇ ਜੰਗ ਨਿਤ ਮਚਾਉਂਦੇ ਸੀ,
ਨਾਮ ਖਾਲਸਾ ਸਿੰਘ ਜਪਾਹੀ,
ਜਿਹੜੇ ਖਾਲਸਾ ਦਾ ਨਾਮ ਲੋਕ ਜਪਦੇ ਸੀ, ਖਾਲਸਾ ਖਾਲਸਾ ਹੁੰਦੀ ਸੀ, ਜਿਹੜੇ ਖਾਲਸਾ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਦੇ ਸੀ,
ਜੋ ਸਿੰਘ ਨਿਤ ਉੱਠ ਸ਼ਬਦ ਉਚਾਰੇ,
ਜਿਹੜੇ ਸਿੰਘ ਉੱਠ ਕੇ ਗੁਰਬਾਣੀ ਦੇ ਸ਼ਬਦ ਉਚਾਰਦੇ ਸੀ, ਗੁਰਬਾਣੀ ਦੇ ਬੜੇ ਨਿਤਨੇਮੀਏ ਸਨ,
ਲੂਟ ਕੂਟ ਨਿਤ ਤੁਰਕਣ ਮਾਰੇ,
ਜਿਹੜੇ ਦੁਸ਼ਟਾਂ ਨੂੰ ਲੁੱਟਦੇ ਸੀ, ਕੁੱਟਦੇ ਸੀ, ਪਕੜ ਕੇ ਤੁਰਕਾਂ ਦੀਆਂ ਜੜ੍ਹਾਂ ਖੇਡਦੇ ਸੀ, ਮਾਰ ਮੁਕਾਉਂਦੇ ਸੀ ਜਿੱਥੇ ਮਿਲਦੇ ਸਨ,
ਜਪ ਤਪ ਸੰਜਮਾ ਨੇਮ ਕਰਾਵੇ,
ਜਿਹੜੇ ਸਿੰਘ ਮੁੱਖੋਂ ਜਪ ਕਰਦੇ ਸੀ, ਸਰੀਰ ਕਰਕੇ ਸਰੀਰ ਨੂੰ ਤਾ ਕੇ ਤਪ ਕਰਦੇ ਸੀ, ਜਤ ਸਤ ਵਾਲੇ ਸੀ, ਇਸੇ ਤਰ੍ਹਾਂ
ਜਪ ਤਪ ਸੰਜਮ ਨੇਮ ਕਰਾਵੇ।
ਜਿਹੜੇ ਜਪ ਕਰਦੇ ਸੀ, ਤਪ ਕਰਦੇ ਸੀ, ਜਤ ਸਤ ਰੱਖਦੇ ਸੀ, ਨੇਮ ਦੇ ਬੜੇ ਪੱਕੇ ਸੀ, ਨਿਤ ਨੇਮੀਏ।
ਅਕਾਲ ਅਕਾਲ ਕੈ ਸੀਸ ਚੜਾਵੇ।
ਜਿਹੜੇ ਇਹ ਕਹਿ ਕੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਖ ਦੇਖ ਫਤਿਹ ਸਤਿ ਸ੍ਰੀ ਅਕਾਲ ਅਕਾਲ ਕਾਲ ਕਹਿ ਕੇ ਅਤੇ ਜਿਹੜਾ ਆਪਣਾ ਸੀਸ ਉਹ ਗੁਰੂ ਦੇ ਨਿਮਿਤ ਭੇਟਾ ਕਰ ਦਿੰਦੇ ਸੀ, ਸੀਸ ਆਪਣਾ ਬਲੀ ਚੜ੍ਹਾ ਦਿੰਦੇ ਸੀ। ਹੁਣ ਨਹੀਂ ਉਹ ਸਿੰਘ ਰਹਿ ਗਏ, ਹੁਣ ਮਹਤਾਬ ਸਿੰਘ ਤੇਰੇ ਵਰਗੇ ਸਿੰਘ ਉੱਥੇ ਰਹਿ ਗਏ ਆ, ਭੱਜਣ ਨੱਠਣ ਵਾਲੇ, ਅਤੇ ਮੇਰੇ ਵਰਗੇ ਰਹਿ ਗਏ ਆ, ਤੇਰੇ ਮੇਰੇ ਵਰਗੇ ਰਹਿ ਗਏ ਉਹ ਸਿੰਘ ਨਹੀਂ ਰਹੇ ਜਿਹੜੇ ਪਹਿਲਾਂ ਸੂਰਮੇ ਸਨ, ਉਹਦੇ ਜ਼ਕਰੀਆ ਖਾਨ ਨੇ ਮਲੀਆ ਮੇਡ ਨਿਬੇੜ ਦਿੱਤੇ ਹਨ।
ਗਏ ਨੱਠ ਕਰ ਲੰਬੀ ਡਿੰਗ।
ਸਾਰੇ ਜਿਹੜੇ ਸਿੰਘ ਖਵਾਉਂਦੇ ਸੀ ਨਾ ਉਹ ਖਾਲਸਾ ਲੰਗੀ ਲੰਬੀ ਜਿਹੜੀ ਡਿੰਗ ਅਤੇ ਉਹ ਚੁੰਗੀਆਂ ਮਾਰਦੇ ਨੱਠ ਗਏ ਹਨ। ਯਹ ਸੁਣ, ਇਹ ਸੁਣ ਕੇ ਭਾਈ ਮਹਤਾਬ ਸਿੰਘ ਨੂੰ ਬੜੀ ਚਿੱਪ ਲੱਗੀ ਹੈ, ਮਨ ਨਹੀਂ ਟਿਕਿਆ। ਜਾਣ ਲਓ ਵੀ ਬਿਸ਼ੂ ਨੇ ਡੰਗ ਮਾਰਤਾ, ਜਿਵੇਂ ਬਿਸ਼ੂ ਡੰਗ ਮਾਰ ਦੇਵੇ ਬੰਦਾ ਨਾ ਸੌਂਦਾ ਹੈ, ਨਾ ਬਹਿੰਦਾ ਹੈ, ਨਾ ਉੱਠ ਕੇ ਤੁਰੇ ਜਾਂਦਾ, ਉਹਦੇ ਤੜਫਣੀ ਨੂੰ ਮਿੱਟੀ ਲੱਗੀ ਰਹਿੰਦੀ ਹੈ। ਇਸੇ ਤਰ੍ਹਾਂ ਭਾਈ ਮਹਤਾਬ ਸਿੰਘ ਨੂੰ ਚੈਨ ਨਹੀਂ ਆ ਰਿਹਾ ਸੁਣ ਕੇ।
ਤਨ ਮਨ ਅਚਬੀ ਬਹੁ ਲਗੀ।
ਤਨ ਮਨ ਨੂੰ ਬੜੀ ਜਿਹੜਾ ਹੈ ਤੜਫਣ ਲੱਗਾ ਹੈ ਮਨ।
ਚਿੱਤ ਤਰਾਇਓ ਮਰਨ ਨਿਕਾ
ਚਿੱਤ ਵਿੱਚ ਧਾਰ ਹੀ ਲਈ ਵੀ ਮਰੀ ਜਾਣਾ, ਠੀਕ ਹੈ ਹਜੇ ਜ਼ਿੰਦਗੀ ਕਾਹਦੀ ਹੈ ਜਿਹੜੀ ਗੁਰੂ ਤੋਂ ਬੇਮੁੱਖ ਹੋ ਕੇ ਆਪਣਾ ਘਰ ਗੁਰੂ ਦਾ ਘਰ ਛੱਡ ਕੇ ਅਸੀਂ ਐਡੀ ਦੂਰ ਬੈਠੇ ਹਾਂ, ਅਤੇ ਕੀ ਫਾਇਦਾ ਗੁਰੂ ਦੀ ਖੰਡੇ ਦੀ ਪੌੜ ਲਈ ਦਾ, ਕਿਉਂਕਿ ਸਾਡਾ ਤਾਂ ਜਨਮ ਹੀ ਖੰਡੇ ਦੀ ਪੌੜ ਵਿੱਚੋਂ ਹੋਇਆ ਸੀ, ਵੀ ਸੀਸ ਜਿਹੜੇ ਸੀਸ ਗੁਰੂ ਦੇ ਨਿਮਿਤ ਦੇਣੇ, ਸੀਸ ਦੇ ਕੇ ਹੀ ਜਿਹੜਾ ਗੁਰੂ ਦੀ ਸਿੱਖੀ ਮਿਲਦੀ ਹੈ, ਕਿ ਇਸ ਕਰਕੇ ਮਰਨਾ ਹੀ ਚਿੱਤ 'ਚ ਧਾਰ ਲਿਆ ਹੈ।
ਮਾੜੀ ਕੰਬੋ ਵਾਲ।
ਇਸ ਤਰ੍ਹਾਂ ਕੰਬੋ ਕੀ ਮਾੜੀ ਵਾਲਾ ਸੁੱਖਾ
ਸੁੱਖਾ ਸਿੰਘ ਤਰਖਾਣ ਤੋਂ।
ਭਾਈ ਸੁੱਖਾ ਸਿੰਘ ਸੀ ਤਰਖਾਣ ਗੋਤ ਦਾ, ਮਾੜੋ ਕੀ ਜਿਹੜਾ ਕੰਬੋ ਕੀ ਮਾੜੀ ਪਿੰਡ ਹੈ, ਬਾਬਾ ਦੀਪ ਸਿੰਘ ਦਾ ਪਿੰਡ ਆ, ਜਦੋਂ ਭਿੱਖੀ ਪਿੰਡ ਜਾਈਏ 2 ਕਿਲੋਮੀਟਰ ਦੀ ਵੇਥੇ ਪਹੁ ਪਿੰਡ ਆ ਜਾਂਦਾ ਹੈ, ਉੱਥੋਂ 8-10 ਕਿਲੋਮੀਟਰ ਦੇ ਜਿਹੜਾ ਹੈ ਭਾਈ ਸੁੱਖਾ ਸਿੰਘ ਜੀ ਦਾ ਪਿੰਡ ਆ, ਜਿੱਦਾਂ ਕੰਬੋ ਗਈ ਮਾੜੀ, ਇੱਥੋਂ 50 ਕਿਲੋਮੀਟਰ ਲਾਹੌਰ ਹੈਗੇ, ਉੱਥੋਂ ਭਾਈ ਸੁੱਖਾ ਸਿੰਘ ਦੇ ਪਿੰਡ ਤੋਂ 4 ਕਿਲੋਮੀਟਰ 5 ਕਿਲੋਮੀਟਰ ਦੀ ਵੇਥ 'ਤੇ ਜਿਹੜਾ ਡਾਲਵਾਂ ਪਿੰਡ ਹੈ ਜਿੱਥੋਂ ਦੇ ਭਾਈ ਤਾਰਾ ਸਿੰਘ ਹੋਏ ਸੀ। ਇਸ ਤਰ੍ਹਾਂ ਜਦੋਂ ਸਾਧ ਸੰਗਤ ਜੀ ਇਹ ਭਾਈ ਸੁੱਖਾ ਸਿੰਘ ਕਿੱਥੇ ਮਿਲੇ ਆ ਕੇ, ਜਿਸ ਵਕਤ ਇਹ ਗੱਲ ਹੋਈ ਭਾਈ ਮਹਤਾਬ ਸਿੰਘ ਨੇ ਭਾਈ ਬਲਾਕਾ ਸਿੰਘ ਤੋਂ ਸੁਣੀ, ਉਸ ਵਕਤ ਨੌਕਰੀ ਚਾਕਰੀ ਛੱਡ ਕੇ, ਉਸ ਵਕਤ ਨੌਕਰੀ ਕੋਈ ਸੁਖੀ ਹੋ ਕੇ ਨਹੀਂ ਕਰ ਰਹੇ ਸੀ ਵੀ ਪੈਸੇ ਵਾਸਤੇ, ਉਹਦੇ ਖਾਲਸੇ ਨੂੰ ਜਿਹੜਾ ਸਿੰਘਾਂ ਦੇ ਵੈਰੀ ਲੋਕ ਬਣ ਕੇ ਅਤੇ ਪੰਜਾਬ 'ਚ ਕੋਈ ਸਿੰਘ ਰਿਹਾ ਨਾ, ਸਿੰਘ ਇੱਧਰ ਉੱਧਰ ਖਿੰਡ ਪੁੰਡ ਗਏ ਅਤੇ ਆਪਣਾ ਟਾਈਮ ਟਪਾਉਣ ਲੱਗੇ ਵੀ ਸਮਾਂ ਗੁਰੂ ਕਦੇ ਬਣਾਉਣਗੇ ਸਾਡਾ ਵੀ। ਫਿਰ ਭਾਈ ਮਹਤਾਬ ਸਿੰਘ ਭਾਈ ਬਲਾਕਾ ਸਿੰਘ ਹੋਣੀ ਮਿਲ ਕੇ ਇੱਥੇ ਬੁੱਢੇ ਜੌੜ ਆਏ। ਬੁੱਢੇ ਜੌੜ ਕਿੱਥੇ ਪੈਂਦਾ? ਸ਼੍ਰੀ ਗੰਗਾਨਗਰ ਦੇ ਵਿੱਚ, ਰਾਜਸਥਾਨ। ਅਤੇ ਇਹਦਾ ਨਾਂ ਬੁੱਢੇ ਜੌੜ ਕਿਉਂ ਸੀ? ਇੱਥੇ 20 ਮਰੱਬੇ ਜਿਹੜੀ ਜਗ੍ਹਾ ਸੀ ਉਹ ਨੀਵੀਂ ਥਾਂ 'ਤੇ ਸੀ, ਜਦੋਂ ਬਰਸਾਤਾਂ ਦਾ ਮੀਂਹ ਪੈਣਾ ਪਾਣੀ ਇਕੱਠਾ ਹੋ ਕੇ ਉਹ ਉਸ ਥਾਂ 'ਤੇ ਪੈ ਜਾਣਾ ਜਿਹਨੂੰ ਬੁੱਢੇ ਜੌੜ ਕਹਿੰਦੇ। ਜੌੜ ਦਾ ਅਰਥ ਹੁੰਦਾ ਹੈ ਤਾਲ ਕਹਿ ਲਓ, ਛੱਪੜ ਕਹਿ ਲਓ, ਜਿਹੜਾ ਬੁੱਢਾ ਛੱਪੜ ਇੱਥੇ ਪਾਣੀ ਆ ਕੇ ਇਕੱਠਾ ਹੋ ਜਾਂਦਾ ਸੀ। ਫਿਰ ਇੱਥੇ ਜੋ ਬਾਬਾ ਬੁੱਢਾ ਸਿੰਘ ਸਨ, ਇਹ ਬੁੱਢਾ ਸਿੰਘ ਕੌਣ ਹੈ? ਇਹ ਉਹ ਬੁੱਢਾ ਸਿੰਘ ਨਹੀਂ ਜੋ ਮਹਾਰਾਜ ਦੇ ਸਮੇਂ ਦੇ ਗੁਰੂ ਨਾਨਕ ਦੇਵ ਮਹਾਰਾਜ ਸਮੇਂ, ਉਹ ਬਾਬਾ ਬੁੱਢਾ ਜੀ ਨਹੀਂ ਹੈ, ਇਹ ਬਾਬਾ ਬੁੱਢਾ ਸਿੰਘ ਜੀ ਬੁੱਢਾ ਦਲ ਦੇ ਵਿੱਚ ਜਥੇਦਾਰ ਹੋਏ ਹੈ। ਇਸ ਤਰ੍ਹਾਂ ਜਦੋਂ ਭੀੜ ਬਣੀ ਸਿੰਘਾਂ ਦੇ, ਇਹਨਾਂ ਬੁੱਢੇ ਜੌੜ ਉਹ ਥਾਂ 'ਤੇ ਟਿਕਾਣਾ ਕੀਤਾ ਸੀ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿੱਚ, ਉੱਥੇ ਜਦੋਂ ਕੀਤਾ ਇਹ ਭਾਈ ਮਹਤਾਬ ਸਿੰਘ ਅਤੇ ਭਾਈ ਬਲਾਕਾ ਸਿੰਘ ਬੁੱਢੇ ਜੌੜ ਆਏ। ਇੱਥੇ ਆ ਕੇ ਪੰਥ ਦੇ ਅੱਗੇ ਗੱਲ ਰੱਖੀ ਵੀ ਖਾਲਸਾ ਜੀ, ਇਸ ਤਰ੍ਹਾਂ ਦੀ ਇਹ ਭਾਈ ਬਲਾਕਾ ਸਿੰਘ ਨੇ ਦੱਸੀ ਵੀ ਪੰਜਾਬ ਦੇ ਵਿੱਚ ਗੁਰੂ ਧਾਮ ਦੇ ਵਿੱਚ ਮੱਸਾ ਰੰਗੜ ਉਹ ਕੰਜਰੀਆਂ ਨਚਾਰਿਆ ਅਤੇ ਹੁੱਕਾ ਗੁੜ ਗੁੜ ਕਰਕੇ ਪੀ ਜਾਂਦਾ ਅਤੇ ਨਾਲੇ ਉਹ ਪਾਨਾਂ ਦੇ ਬੀੜੇ ਚੱਪ ਕੇ ਥੁੱਕੀ ਜਾਂਦਾ ਗੁਰੂ ਦਰਬਾਰ ਦੇ ਅੰਦਰ। ਵੇਸਵਾ ਰਾਤ ਨੂੰ ਵੇਸਵਾ ਰੱਖਦਾ ਹੈ ਕੋਲ। ਇਸ ਤਰ੍ਹਾਂ ਬੜਾ ਉਹ ਸ਼ਰਾਬ ਕਬਾਬ ਪੀ ਰਿਹਾ ਹੈ। ਉਸ ਵਕਤ ਬਾਬਾ ਬੁੱਢਾ ਸਿੰਘ ਜੋ ਸਨ ਬੁੱਢੇ ਦਲ ਦੇ ਵਿੱਚ ਜਥੇਦਾਰ, ਉੱਥੇ ਹੀ ਸ਼ਾਮ ਸਿੰਘ ਨਾਰਲੀ ਵਾਲੇ ਉਹ ਵੀ ਉੱਥੇ ਸਨ। ਇਹਨਾਂ ਨੇ ਉਸ ਵਕਤ ਦੀਵਾਨ ਲੱਗਿਆ, ਜਦੋਂ ਦੀਵਾਨ ਲੱਗਿਆ ਉੱਥੇ ਫਿਰ ਸ੍ਰੀ ਸਾਹਿਬ ਕੱਢ ਕੇ ਅਗਲੇ ਬੰਨੇ ਰੱਖੀ ਅਤੇ ਕਿਹਾ ਵੀ ਕੋਈ ਹੈ ਸਿੰਘ ਸੂਰਮਾ ਜਿਹੜਾ ਮੱਸੇ ਦਾ ਸਿਰ ਵੱਢ ਕੇ ਲਿਆਵੇ। ਅਤੇ ਉਸ ਵਕਤ ਭਾਈ ਮਹਿਤਾਬ ਸਿੰਘ ਦੇ ਪਹਿਲਾਂ ਤਿਆਰ ਸਨ ਭਾਈ ਮਹਿਤਾਬ ਸਿੰਘ ਜੀ ਉੱਠੇ। ਜਦੋਂ ਭਾਈ ਮਹਿਤਾਬ ਸਿੰਘ ਜੀ ਉੱਠੇ ਅਤੇ ਉਸ ਵਕਤ ਨਾਲ ਹੀ ਜਿਹੜੇ ਸਨ ਭਾਈ ਸੁੱਖਾ ਸਿੰਘ ਜੀ ਕੰਬੋਗੀ ਮਾੜੀ ਪਿੰਡ ਦੇ ਉੱਠੇ। ਉਸ ਵਕਤ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਪੈਂਦਾ ਸੀ ਕੰਬੋਗੀ ਮਾੜੀ, ਮੁੜ ਕੇ ਬਾਅਦ ਵਿੱਚ ਆਪਣੇ ਇਹ ਅੰਮ੍ਰਿਤਸਰ 'ਚ ਆਉਂਦਾ ਸੀ, ਹੁਣ ਤੇ ਤਰਨ ਤਾਰਨ ਜਿਹੜਾ ਜ਼ਿਲ੍ਹਾ ਬਣ ਗਿਆ ਹੈ। ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਇਹ ਜੈਪੁਰ ਤੋਂ ਚੱਲ ਕੇ ਬੁੱਢੇ ਜੌੜ ਪਹੁੰਚੇ। ਇੱਥੇ ਬੁੱਢਾ ਸਿੰਘ ਜਥੇਦਾਰ ਸੀ, ਜਿਹਦੇ ਕਰਕੇ ਇਹਦਾ ਨਾਮ ਵੀ ਬੁੱਢਾ ਜੌੜ ਰੱਖਿਆ ਕਿ ਇਹ ਬਾਬਾ ਬੁੱਢਾ ਸਿੰਘ ਸੀ ਨਾ, ਉਹਨਾਂ ਦੇ ਨਾਮ 'ਤੇ ਬੁੱਢੇ ਜੌੜ ਵੀ ਗੁਰਦੁਆਰੇ ਸਾਹਿਬ ਦਾ ਸਥਾਨ ਦਾ ਨਾਮ ਪੈ ਗਿਆ। ਇਸ ਤਰ੍ਹਾਂ ਇਹ ਸਿੱਖ ਜਦੋਂ ਫਿਰ ਦੋ ਉੱਠੇ, ਜਦੋਂ ਫਿਰ ਅਰਦਾਸ ਕੀਤੀ ਗਈ। ਉਸ ਵਕਤ ਜਦੋਂ ਅਰਦਾਸ ਕੀਤੀ, ਅਰਦਾਸ ਕਰਾ ਕੇ ਸਿੰਘਾਂ ਨੇ ਉੱਥੋਂ ਚਾਲਾ ਮਾਰਿਆ, ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਜੋ ਤਰਖਾਣ ਗੋਤ ਦੇ ਸਨ।
ਮਹਿਤਾਬ ਸਿੰਘ ਕੇ ਨਾਲ
ਇਸ ਤਰ੍ਹਾਂ ਭਾਈ ਮਹਿਤਾਬ ਸਿੰਘ ਦੇ ਨਾਲ
ਆਇਓ ਦੂਜੋ ਸਿੱਧਕ ਕਰ।
ਇਹ ਦੂਜੇ ਭਾਈ ਸੁੱਖਾ ਸਿੰਘ ਜੀ ਬੜਾ ਸਿੱਧਕ ਕਰਕੇ ਕਹਿਣ ਲੱਗੇ, ਭਰਾਵਾ ਮੈਂ ਵੀ ਤੇਰੇ ਨਾਲ ਹੀ ਹਾਂ, ਇਹ ਦੁਸ਼ਟ ਨੂੰ ਮੈਂ ਵੀ ਇਹਦਾ ਹੈ ਬਲੀਆ ਮੇੜ ਕਰਕੇ ਘਾਤ ਕਰਨਾ ਚਾਹੁੰਦਾ, ਮੈਂ ਵੀ ਗੁਰੂ ਪੰਥ ਦੀ ਸੇਵਾ ਕਰਨੀ ਚਾਹੁੰਦਾ ਹਾਂ। ਉਸ ਵਕਤ ਇਹ ਦੋਵੇਂ ਮਿਲ ਕਰਕੇ ਅਤੇ ਇਹਨਾਂ ਨੇ ਪੰਜਾਬ ਵੱਲ ਅੰਮ੍ਰਿਤਸਰ ਨੂੰ ਜਿਹੜਾ ਹੈ ਚਾਲਾ ਮਾਰਿਆ। ਉੱਥੇ ਬੁੱਢੇ ਜੌੜ ਵਿਖੇ ਜਦੋਂ ਇਹ ਫੈਸਲਾ ਹੋਇਆ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਉੱਠੇ, ਸ੍ਰੀ ਸਾਹਿਬ ਹੱਥ ਵਿੱਚ ਚੁੱਕ ਗਏ ਅਤੇ ਕਿਹਾ ਵੀ ਖਾਲਸਾ ਜੀ, ਇਹ ਪੰਥ ਦੀ ਸੇਵਾ ਮੈਂ ਕਰੂੰਗਾ, ਅਸੀਂ ਜਾਵਾਂਗੇ ਗੁਰੂ ਦੀ ਮਿਹਰ ਦੇ ਨਾਲ, ਇਹ ਦੁਸ਼ਟ ਦਾ ਸਿਰ ਵੱਢ ਕੇ ਲਿਆਵਾਂਗੇ। ਫਿਰ ਅਰਦਾਸ ਕੀਤੀ ਗਈ ਅਤੇ ਅਰਦਾਸ ਕਰਕੇ ਜਦੋਂ ਅਰਦਾਸ ਸੰਪੂਰਨ ਹੋਈ, ਸਿੰਘਾਂ ਨੇ ਖਾਲਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਈ।
ਚਰਨ ਛੋਹੇ ਸਿੰਘ ਆਗਿਆ ਪਾਈ।
ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੁਖੀ ਮੁਖੀ ਸਿੰਘਾਂ ਦੇ ਜਥੇਦਾਰਾਂ ਦੇ ਖਾਲਸੇ ਦੇ ਚਰਨਾਂ ਦੇ ਚਰਨ ਛੋਹੇ ਮੱਥਾ ਟੇਕਿਆ ਤੇ ਆਗਿਆ ਪਾਈ ਵੀ ਖਾਲਸੇ ਸੀ ਆਗਿਆ ਦੋ ਸਾਨੂੰ ਹੁਣ, ਅਸੀਂ ਜਾ ਕੇ ਤੇ ਉਹ ਤੁਰਕਣ ਤਾਈ ਮਾਰੀਏ, ਜਿਹੜਾ ਮੱਸਾ ਰੰਗੜ ਦੁਸ਼ਟ ਹਰਾਮ ਜ਼ਿਆਦਾ ਨੂੰ ਖਤਮ ਕਰੀਏ।
ਚਰਨ ਛੋਹੋ ਮੈਂ ਖਾਲਸੇ,
ਖਾਲਸਾ ਜੀ ਇਹ ਅਰਦਾਸ ਆਪ ਜੀ ਨੇ ਕੀਤੀ, ਮਹਾਰਾਜ ਮਿਹਰ ਕਰੇ ਉਹਦਾ ਸਿਰ ਵੱਢ ਗਿਆ, ਨੇਜੇ ਦੇ ਟੰਗ ਕੇ ਤੁਹਾਡੇ ਕੋਲ ਲੈ ਕੇ ਆਈਏ ਤੇ ਫਿਰ ਖਾਲਸੇ ਦੇ ਆ ਕੇ ਚਰਨ ਛੋਹਾਂਗੇ, ਫਿਰ ਖਾਲਸੇ ਦੇ ਮੱਥੇ ਲੱਗਣਾ ਹੁਣ।
ਜੇਕਰ ਸੀਸ ਲਗੇ ਗੁਰ ਅਰਥ,
ਜੇਕਰ ਕਹਿੰਦੇ ਭਾਈ ਮਹਿਤਾਬ ਸਿੰਘ ਹੋਣੀ ਵੀ ਜੇ ਗੁਰੂ ਦੇ ਨਿਮੇਤਾ ਸੀਸ ਲੱਗ ਜਾਵੇ, ਜੇ ਜਾਨ ਦੇਣੀ ਵੀ ਪੈ ਜਾਵੇ ਤੇ ਕਿਹੜੀ ਗੱਲ ਹੈ, ਇਹ ਗੁਰੂ ਨੇ ਸਰੀਰ ਦਿੱਤਾ, ਜੇ ਮਿੱਟ ਵੀ ਜਾਊ ਤੇ ਕਿਹੜੀ ਗੱਲ ਹੈ। ਖਾਲਸਾ ਜੀ ਜੇ ਸੀਸ ਉਹਦਾ ਮੱਸੇ ਰੰਗੜ ਦਾ ਜਿਹੜਾ ਧੌਣ ਵੱਢ ਕੇ ਲਿਆਵਾਂਗੇ ਅਤੇ ਜੇ ਅਸੀਂ ਉੱਥੇ ਸ਼ਹੀਦ ਹੋ ਗਏ, ਜੇ ਸਾਡਾ ਸੀਸ ਗੁਰੂ ਦੇ ਨਿਮਿੱਤ ਲੱਗ ਗਿਆ ਤਾਂ ਵੀ ਕੋਈ ਗੱਲ ਨਹੀਂ, ਉਂਝ ਖਾਲਸਾ ਜੀ ਵੱਟ ਕੇ ਲੈ ਕੇ ਆਵਾਂਗੇ।
ਤਨ ਜਨਮ ਤਨ ਮਰਨ ਸਮਰਥ,
ਜੇ ਕਦੇ ਉੱਥੇ ਸੀਸ ਗੁਰੂ ਦੇ ਨਿਮਿੱਤ ਲੱਗ ਵੀ ਗਿਆ, ਜਨਮ ਧਨ ਹੋ ਜਾਵੇਗਾ, ਜਿਹੜਾ ਹੈ ਜਨਮ ਸਫਲਾ ਹੋ ਜਾਵੇਗਾ।
ਤੁਰਕਣ ਲਰਨੇ ਮਰਨੋ ਡਰੇ,
ਜਿਹੜਾ ਕੋਈ ਗੁਰੂ ਦਾ ਸਿੰਘ ਹੋ ਕੇ ਵੈਰੀ ਦੇ ਨਾਲ ਤੁਰਕਾਂ ਦੇ ਨਾਲ ਮਰਨ ਤੋਂ ਤੇ ਲੜਨ ਤੋਂ ਡਰਦਾ ਹੈ, ਅਸੀਂ ਕਹਿੰਦੇ ਤੁਰਕਾਂ ਤੋਂ ਲੜਨ ਤੋਂ ਤੇ ਮਨ ਤੋਂ ਇਹੀ ਡਰਦੇ ਹਾਂ। ਜਿਹੜਾ ਉਹ ਲੜਨ ਤੋਂ ਵੈਰੀ ਜਿਹੜਾ ਗੁਰੂ ਘਰ ਦੀ ਬਦਵੀ ਕਰਦਾ ਹੈ ਅਤੇ ਜਿਹੜਾ ਉਹਨਾਂ ਦੇ ਨਾਲ ਲੜਨ ਤੋਂ ਅਤੇ ਆ ਜੀਵਨ ਦੇ ਬਚਾਉਣ ਵਾਸਤੇ ਮਰਨ ਤੋਂ ਡਰਦਾ ਹੈ, ਉਹਦੀ ਮਾਂ ਨੂੰ ਵੀ ਲਾਣਤ ਹੈ ਅਤੇ ਉਹਦੇ ਉਹਦੇ ਪਿਤਾ ਨੂੰ ਵੀ ਲਾਂਤ ਹੈ, ਧਿਰਕਾਰ ਹੈ। ਆ 100 ਵਾਰ ਕਿਸੇ ਨੂੰ ਫਿੱਟੇ ਮੂੰਹ ਆਖੀ ਤਾਂ ਇੱਕ ਲਾਂਤ ਬਣਦੀ ਹੈ, ਇਸੇ ਤਰ੍ਹਾਂ 100 ਵਾਰ ਲਾਂਤ ਕਿਸੇ ਨੂੰ ਪਾਈ ਤਾਂ ਇੱਕ ਧ੍ਰਿਗ ਬਣਦਾ। ਇੰਨੀ ਵੱਡੀ ਗੱਲ ਕਹਿੰਦੇ, ਉਹਦੀ ਮਾਂ ਨੂੰ ਵੀ ਲਾਂਤ ਹੈ, ਧਿਰਕਾਰ ਹੈ, ਉਹਦੇ ਪਿਤਾ ਨੂੰ ਵੀ ਧਿਰਕਾਰ ਹੈ, ਕੀ ਫਾਇਦਾ ਸੀ ਇਹੋ ਜਿਹੇ ਬੱਚੇ ਨੂੰ ਜਨਮ ਦਿੱਤੇ ਦਾ। ਇਸ ਤਰ੍ਹਾਂ ਕਹਿੰਦੇ ਵੀ ਹੇ ਭਾਈ, ਮਰਨ ਤੋਂ ਕੀ ਡਰਨਾ ਹੈ, ਮਰਨ ਤੋਂ ਕੀ ਡਰਨਾ। ਇਹ ਗੁਰੂ ਦੀ ਖੰਡੇ ਦੀ ਪੌਲ ਲੈ ਲਈ। ਪੌਲ ਤੇ ਦੁਨੀਆਂ ਦੇ ਬੜੇ ਲੋਕ ਦਿੰਦੇ ਆ, ਕਈ ਆਪਣੇ ਚਰਨ ਧੋ ਧੋ ਕੇ ਦਿੰਦੇ ਆ, ਤੇ ਅੱਜ ਵੀ ਇਹੋ ਜਿਹੀ ਮਰਿਆਦਾ ਚੱਲੀ ਆ ਰਹੀ ਹੈ। ਕਈ ਕਿਸੇ ਤਰ੍ਹਾਂ ਆਪਣੇ ਚਰਨਾਂ ਨੂੰ ਧੋ ਕੇ ਜਲ ਪਿਆ ਦਿੰਦੇ ਆ ਵੀ ਅਸੀਂ ਪੂਰੇ ਗੁਰੂ ਹਾਂ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੰਡੇ ਦੀ ਧਾਰ ਦੇ ਵਿੱਚੋਂ ਇਹ ਪੌਲ ਕੱਢੀ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸਿੰਘਾਂ ਨੂੰ ਵੀ ਖੰਡੇ ਦੀ ਧਾਰ ਦੇ ਸਿੰਘ ਨੇ ਨੱਚਣਾ ਹੈ ਸਾਡੇ ਨੇ। ਭਾਈ ਮਹਿਤਾਬ ਸਿੰਘ ਕਹਿੰਦੇ ਹੈ ਵੀ ਜਿਨ੍ਹਾਂ ਦਾ ਜਨਮ ਹੀ ਹੁਣ ਖੰਡੇ ਦੀ ਧਾਰ ਦੇ ਵਿੱਚੋਂ ਹੋਇਆ ਹੈ, ਗੁਰੂ ਦੀ ਪੌਲ ਛਕੀ ਹੈ, ਉਹਨੇ ਭਾਈ ਮਰਨ ਤੋਂ ਕੀ ਡਰਨਾ, ਉਹਦਾ ਤਾਂ ਫਰਜ਼ ਬਣਦਾ ਹੀ ਨਹੀਂ ਹੈ। ਅੱਜ ਜਦੋਂ ਹੱਥ 'ਚ ਸੰਧੌਰਾ ਆ, ਖੜਗ ਲੈ ਕੇ ਤੋਰੀ ਪਏ ਤੇ ਫਿਰ ਕਾਹਦਾ ਡਰਨਾ। ਉਹ ਫਿਰ ਜਿਵੇਂ ਕਹਿੰਦੇ ਹੱਥ ਦੇ ਵਿੱਚ ਉਹ ਜਿਹੜੀ ਪਤੀ ਵਰਤਾ ਧਰਮ ਵਾਲੀ ਇਸਤਰੀ ਜਿਹੜੀ ਹੁੰਦੀ ਹੈ ਨਾ ਸਾਧ ਸੰਗਤ ਜੀ, ਸਦੀ ਪਹਿਲਾਂ ਪਰੰਪਰਾ ਸੀ ਪੁਰਾਣੇ ਜ਼ਮਾਨਿਆਂ ਵਿੱਚ ਕਿ ਜਦੋਂ ਪਤੀ ਨੇ ਚੜ੍ਹਾਈ ਕਰ ਜਾਣਾ ਨਾਲ ਹੀ ਉਹਦੀ ਇਸਤਰੀ ਨੇ ਸਦੀ ਹੋ ਜਾਣਾ। ਉਹ ਸਦੀ ਹੋਣ ਤੋਂ ਪਹਿਲਾਂ ਜਿਸ ਦਿਨ ਉਹਦਾ ਪਤੀ ਚਿਖਾ ਤੇ ਸਜਾਇਆ ਜਾਣਾ, ਉਹਨੂੰ ਇਸ਼ਨਾਨ ਕਰਾ ਕੇ ਉਹਨੂੰ ਖੱਪਣ 'ਚ ਲੇਟਿਆ ਜਾਣਾ। ਇੱਧਰੋਂ ਕਿਉਂਕਿ ਪਹਿਲਾਂ ਇਹ ਬਚਨ ਹੁੰਦਾ ਸੀ ਵੀ ਜਿਸ ਦਿਨ ਮੇਰਾ ਪਤੀ ਮਰ ਗਿਆ ਉਸ ਦਿਨ ਮੈਂ ਵੀ ਜਿਹੜਾ ਸੜ ਕੇ ਮਰ ਜਾਣਾ ਹੈ। ਉਹ ਸਤੀ ਇਸਤਰੀ ਉਹਨੇ ਫਿਰ ਜਿੱਦਣ ਉਹਦਾ ਪਤੀ ਚੜ੍ਹਾਈ ਕਰ ਜਾਂਦਾ ਸੀ ਉਹਨੇ ਇਸ਼ਨਾਨ ਕਰਨਾ। ਇਸ਼ਨਾਨ ਕਰਕੇ ਜਿਵੇਂ ਪਤੀ ਨੂੰ ਖੱਫਣ ਪਾਇਆ, ਇਸੇ ਤਰ੍ਹਾਂ ਆਪ ਉਹਨੇ ਉਹੋ ਜਿਹੇ ਕੱਪੜੇ ਪਾਉਣੇ ਚੰਗੇ ਸਾਫ ਪਾ ਕੇ, ਇੱਕ ਸੰਧੂਰਿਆ ਹੋਇਆ ਨਾਰੀਅਲ ਲਾਲ ਕੱਪੜੇ 'ਚ ਲੇਟਣਾ, ਉਹ ਹੱਥ 'ਚ ਲੈ ਕੇ ਥਾਲ ਵਿੱਚ ਉਹ ਨਾਰੀਅਲ ਰੱਖਣਾ, ਸੰਧੂਰ ਰੱਖਣਾ, ਲਾਲ ਕੱਪੜੇ 'ਚ ਲੇਟ ਕੇ ਨਾਰੀਅਲ। ਇਸੇ ਤਰ੍ਹਾਂ ਸਤਸੰਗ ਜੀ ਕੁਝ ਚੌਲਾਂ ਦੇ ਦਾਣੇ, ਕੁਝ ਹਰਿਆ ਘਾਹ, ਇਹ ਜੋ ਮਰਿਆਦਾ ਸੀ ਹਿੰਦੂ ਮਤ ਵਿੱਚ। ਅਤੇ ਜਿੱਥੇ ਉਹ ਚਿਖਾ ਸਜਾਈ ਜਾਣੀ ਉਹ ਇਸਤਰੀ ਦੇ ਪਤੀ ਦੀ, ਲਾਗੇ ਆਪਣੀ ਚਿਖਾ ਸਜਾ ਕੇ ਉਹਦੇ 'ਤੇ ਪਹਿਲਾਂ ਪ੍ਰਦਖਣਾ ਕਰਨੀ ਆਪਣੇ ਪਤੀ ਦੀ ਜਿਹੜੀ ਹੈ ਚਿਖਾ ਦੀਆਂ, ਉਹਦੀਆਂ ਕਰਕੇ ਪ੍ਰਦਖਣਾ, ਫਿਰ ਜਿਹੜਾ ਸੰਧੂਰ ਚਿਖਾ 'ਤੇ ਬਹਿ ਕੇ ਆਪਣੀ ਦੇ ਉਹ ਦਾ ਦੇਣਾ, ਉਹਨੂੰ ਲੋਕਾਂ ਸਮਝਣਾ ਸਦੀ ਦਾ ਪ੍ਰਸ਼ਾਦ ਹੈ। ਫਿਰ ਉਹਨੇ ਲੈ ਕੇ ਆਪਣੇ ਆਪ ਨੂੰ ਅੱਗ ਦਾ ਲਾਂਬੂ ਲਵਾ ਕੇ ਅਤੇ ਆਪ ਵੀ ਸਦੀ ਹੋ ਕੇ ਮਰ ਜਾਣਾ। ਇਸ ਤਰ੍ਹਾਂ ਜਿਵੇਂ ਗੁਰਬਾਣੀ ਦਾ ਬਚਨ ਹੈ, ਮਰਨੇ ਤੇ ਕਿਆ ਡਰਬਣਾ ਜਬ ਹੱਥ ਸੰਧੌਰਾ ਲੀਨ। ਭਗਤ ਕਬੀਰ ਮਹਾਰਾਜ ਜੀ ਕਹਿੰਦੇ ਅਤੇ ਮਰ ਤੋਂ ਭਾਈ ਕੱਲ੍ਹ ਹੀ ਡਰਨਾ, ਜਦੋਂ ਹੱਥ ਵਿੱਚ ਸੰਧੂਰ ਦੀ ਡੱਬੀ ਲੈ ਲਈ ਹੈ। ਹੁਣ ਜਿਹੜੀ ਇਸਤਰੀ ਹੱਥ ਵਿੱਚ ਉਹ ਸੰਧੂਰਿਆ ਹੋਇਆ ਨਾਰੀਅਲ ਪਕੜ ਲਵੇ, ਸ਼ਮਸ਼ਾਨ ਘਾਟ 'ਚ ਜਾ ਕੇ ਅੱਗ ਵੇਖ ਕੇ ਡਰ ਜਾਵੇ, ਉਹਨੂੰ ਪਤਨੀ ਨਹੀਂ ਕਿਹਾ ਜਾਂਦਾ, ਉਹਨੂੰ ਚੰਡਾਲਾਂ 'ਤੇ ਹੱਥ ਕੀਤਾ ਜਾਂਦਾ ਮੁੜ ਕੇ। ਇਸੇ ਤਰ੍ਹਾਂ ਜਿਹੜਾ ਸੂਰਮਾ ਉਹਨੇ ਮਰ ਤੋਂ ਕੀ ਡਰਨਾ ਹੈ, ਜਿਹਨੇ ਸੰਧੌਰਾ ਕਹੀਏ ਖੜਗ ਹੱਥ ਵਿੱਚ ਲੈ ਲਈ ਹੈ, ਉਹਦਾ ਤਾਂ ਮਰਨਾ ਨਿਸ਼ਚਿਤ ਹੈ, ਉਹਨੂੰ ਅੱਗੇ ਹੋ ਕੇ ਜੰਗ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਭਾਈ ਮਹਿਤਾਬ ਸਿੰਘ ਜੀ ਕਹਿੰਦੇ ਭੰਗੂ ਜੀ ਵੀ ਜਦੋਂ ਹੱਥ 'ਚ ਸੰਧੌਰਾ ਖੜਗੀ ਲੈ ਲਈ, ਖੰਡੇ ਦੀ ਧਾਰ ਵਿੱਚੋਂ ਸਾਡਾ ਜਨਮ ਹੋਇਆ, ਫਿਰ ਮਰ ਤੋਂ ਕੀ ਡਰਨਾ। ਇਸ ਤਰ੍ਹਾਂ ਹੌਲੀ ਹੌਲੀ ਕਰਦੇ ਸਿੰਘ ਜਿਹੜੇ ਹੈ ਉਹ ਵਤਨੀ ਕਹੀਏ ਅੰਮ੍ਰਿਤਸਰ ਸਾਹਿਬ ਹੈ। ਇੱਥੇ ਸਾਧ ਸੰਗਤ ਜੀ ਥੋੜ੍ਹੀ ਜਿਹੜੀ ਵਿਚਾਰ ਹੈ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ, ਹੁਣ ਕਿਉਂਕਿ ਸਮਾਂ ਨਹੀਂ ਹੈ, ਸਮੇਂ ਦੇ ਹਿਸਾਬ ਦੇ ਨਾਲ ਉਹ ਵਿਚਾਰ ਨਹੀਂ ਹੋ ਸਕਦੀ, ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਇਸ ਤਰ੍ਹਾਂ ਕਰਮ ਕਰਮ ਹੌਲੀ ਹੌਲੀ ਕਰਦੇ ਉਹ ਵਤਨ ਪੰਜਾਬ ਵਿੱਚ ਆਏ ਸਿੰਘ
ਅੰਮ੍ਰਿਤਸਰ ਟਿਕ ਫਿਰਨ ਨਾ ਪਾਏ।
ਪਰ ਅੰਮ੍ਰਿਤਸਰ ਪਹਿਰਾ ਬੜਾ ਲੱਗਾ ਸੀ, ਨਿਗਰਾਨੀ ਬੜੀ ਲੱਗੀ ਸੀ, ਸਿੰਘਾਂ ਦੇ ਰੂਪ ਵਿੱਚ ਜਿਹੜਾ ਪੇਸ਼ ਨਹੀਂ ਹੋਇਆ ਜਾ ਸਕਦਾ ਸੀ। ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ ਜਿਹੜੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਸਨ, ਜਿਸ ਕਰਕੇ ਉੱਥੇ ਢੁੱਕਣਾ ਔਖਾ ਸੀ ਅੰਮ੍ਰਿਤਸਰ ਸਾਹਿਬ ਵਿਖੇ, ਤੁਰਕਾਂ ਦਾ ਬੜਾ ਜ਼ੋਰ ਸੀ, ਪਹਿਰੇ ਬੜੇ ਸਖਤ ਸਨ, ਫਿਰ ਇਹਨਾਂ ਸਿੰਘਾਂ ਨੇ ਭੇਸ ਵਟਾ ਕੇ ਜੇ ਅੰਮ੍ਰਿਤਸਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਵੇਸ਼ ਹੋਏ ਤੁਰਕ ਨੂੰ ਇਹ ਮੱਸੇ ਰੰਗੜ ਨੂੰ ਜਿਵੇਂ ਨਾ ਵੱਢਿਆ ਉਹ ਕਥਾ ਆਪ ਜੀ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਨਾ ਜਿਹੜੀ ਨਾਲੇ ਪੰਥ ਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਉਸ ਵਕਤ ਦਸਮ ਬਾਣੀ ਦੇ ਨਿਮਿੱਤ ਉਹ ਵੀ ਜਿਹੜੀ ਵਿਚਾਰ ਆਪ ਜੀ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕਰਨਾ ਹੁਣ ਸਮੇਂ ਦੇ ਲਿਹਾਜ਼ ਨਾਲ ਸਾਧ ਸੰਗਤ ਦੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਨਾਰ ਹੈ ਜੀ। ਇਸ ਤਰ੍ਹਾਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਮਸਤਾਨਿਆ ਬਿਨ ਦੱਸਦੇ
ਕਰੀ ਸੋਚ ਕੁਛ ਯਤਨ ਕਮਾਈਏ।
ਇਹ ਸਿੰਘ ਕਹਿਣ ਲੱਗੇ ਵੀ ਇਹਨਾਂ ਸੋਚ ਕੀਤੀ ਵੀ ਕੋਈ ਯਤਨ ਕਰਨਾ ਚਾਹੀਦਾ, ਪਹਿਰਾ ਬੜਾ ਸਖਤ ਹੈ। ਟਕਾ ਭਰਨ ਦਾ ਲੰਬੜਦਾਰ ਜੇ ਬਣ ਕੇ ਇਹੋ ਜਿਹਾ ਰੂਪ ਜਿਹਾ ਧਾਰ ਲਈਏ ਫਿਰ ਹੀ ਪਹੁੰਚਿਆ ਜਾਣਾ। ਇਸ ਤਰ੍ਹਾਂ ਸਿੰਘਾਂ ਨੇ ਵਿਚਾਰ ਕੀਤੀ, ਫਿਰ ਇਹਨਾਂ ਰੂਪ ਧਾਰ ਕੇ ਲੰਬੜਦਾਰ ਜੀ ਚੌਧਰੀ ਜੇ ਬਣ ਕੇ ਮੱਸੇ ਰੰਗੜ ਤੱਕ ਪਹੁੰਚੇ। ਆਪ ਜੀ ਉਹ ਬਰਸਾਂ ਕਾਲ ਦੀ ਦੀਵਾਨ ਸਰਵਣ ਕਰਨ ਨਾਲ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਦੀ ਸਮਾਪਤੀ ਕਰੀਏ।
ਅੰਮ੍ਰਿਤਸਰ ਟਿਕ ਫਿਰਨ ਨਾ ਪਾਏ ਕਰੀ ਸੋਚ ਕੁਛ ਯਤਨ ਕਮਾਈਏ
ਕਰੇ ਭਗਣ ਰੂਪ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਵਿਧਾਨ ਜਾ ਕੈ ਸਦਾ ਵਿਵੇਕ। ਹੇ ਅਬ੍ਰਹਮਪਰ ਹਰ ਹਰੇ ਹੈ ਵੀ ਹੋਵਣ ਹਾਰ ਹੇ ਸੰਤੈ ਕੈ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਬਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋ ਦਿਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੈ ਪਾਰ ਜੋ ਸਰਦਾ ਕਰ ਸਿਮ ਦੇ ਗੁਰਪਾਰ ਉਤਾਰਨ ਹਾਰ। ਕਥਾਨਿਤਾ ਵਰਤ ਹੋਤ ਹੈ ਸੁਣੋ ਸੁ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।